सत्संगत जितने भी आप गुरु महाराज जी गुरु भी आदर और सारे ही अपनी रचनादि स्वतंत्रता वास्ते और पवित्रता वास्ते शब्दिक पूर्णी के चुनकरा पहले दास बोलिया करेगा, उसके बाद सारे भाई बोलिया करें, तीसरे पास सब बीबियां बोलिया करें। भगवान की पवित्रता सरलता हरी जस की त्याई है, वरना इसका फायदा कुछ नहीं लगता। तू मेरे प्राणी आधारे परम जी, तू मेरे प्राणी आधारे ਵਿਚਾਰ ਕਰੀ ਜਾਂ यह दृष्टि की एकाग्रता मिली। पूरा पूरा लाभ सत्संगी कुछ उठाया करता है। अज भी साइंस ने भी सिद्ध कर दिखती हुई है गल, जो कुछ असी बोलते हाँ, जो आवाजा असी बोलते हैं, ये विनाश नहीं होंदियाँ। एक इसी तरह आकाश में गूंजदे तदे ही इन्हों कैच करके थां थां रेडियो द्वारा हो थां थां सुनाया जाता। अगर विनाश हो जाए किवें सुनाया जाए? तो जिहो जी आवाज उहा जिहा वातावरण संसार से पैदा करिया करती, असी हरी जश करना, हरी कीर्तन करना, इन्हें भी विनाश नहीं होना। यह तो सतवस्तु तक विनाश हुंदी ही, तो इसने भी आकाश के विच गूंजते रहना है हरी जश, क्योंकि इसने शांत वातावरण पैदा करना है। जिन्ना गज बज के बोलांगे, रल के बोलांगे, उन्ना साडे मन में शांति आएगी। होरना दे वास्ते भी ये आम दुनिया वास्ते भी शांत वातावरण पैदा करेगी। तांते गज बज के शब्द विच बोलना चाहिए, रल के बोलो, खुद खुद महसूस करोगे, मन टिकेगा, शांति वधेगी, सुख वधेगा, ठंड वधेगी। संसार दे विच मन दुनिया के धंधिया उलझ जाता, दुनिया के धंधिया राग का इसका असर लैके अपने आप में मन दुखी करता है, मन अशांत हो जाता। हरी जस च लगा के वो अशांति का असर दूर करके इसमें शांत किया जाता है। तो आओ सारे शब्द बोलते गुरबाणी गुरबाणी गावो ਤਿੰਨਾ ਸਮਾਣੀ ਪੀਓ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੋ ਸਾਰੀ ਸਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਪਹਿਲੇ ਦੋ ਤਿੰਨ ਦਿਨ ਵਿੱਚ ਆਪਾਂ ਵਿਚਾਰ ਕੀਤੀ ਹੈ, ਜਿਸ ਵਕਤ ਕੰਨ ਵਿੱਚ ਆਵਾਜ਼ ਪੈਂਦੀ ਹੈ ਜਾਣਾ ਹੈ ਗੁਰੂ ਬਾਬੇ ਦੇ ਦਰਬਾਰ ਨੂੰ, ਉਸ ਵਕਤ ਤੋਂ ਹੀ ਪ੍ਰਾਣੀ ਦੇ ਪੂਰਨਾਂ ਦੀ ਉਤਪਤੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਖਿਆਲਾਤ ਸੱਚ ਹੁੰਦੇ। ਜਿਸ ਵਕਤ ਕਦਮ ਉਠਾਈਂਦਾ ਜਾਂ ਬੁਟਣਾ ਵਗੈਰਾ 'ਤੇ ਆਈਂਦਾ ਦੂਰ ਦੇ ਸਫ਼ਰ ਤੈਅ ਕਰਦੇ, ਜਿੰਨੇ ਕਦਮ ਕੋਈ ਚੱਲ ਕੇ ਆਉਂਦਾ ਉਹਨਾਂ ਉਨੇ ਜਗ੍ਹਾ ਦਾ ਫਲ ਗੁਰੂ ਬਾਬੇ ਦੇ ਦਰਬਾਰ ਮੁਜਰੇ ਪੈਂਦਾ। ਫਿਰ ਗੁਰੂ ਨੂੰ ਨਮਸਕਾਰ ਕੀਤਿਆਂ ਪੁੱਠੇ ਲੇਖ ਇਉਂ ਸਿੱਧੇ ਹੁੰਦੇ ਹਨ ਜਿਵੇਂ ਮੋਹਰਾਂ ਦੇ ਉੱਪਰ ਪੁੱਠੇ ਅੱਖਰ ਲਿਖੇ ਹੁੰਦੇ ਨੇ, ਸ਼ਹਿਰੀ ਲਗਾ ਕੇ ਉਲਟਾ ਕੇ ਉਹਨਾਂ ਨੂੰ ਕਾਗਜ਼ 'ਤੇ ਲਗਾਇਆ ਜਾਂਦਾ, ਉਹ ਵੀ ਸਿੱਧੇ ਹੋ ਜਾਂਦੇ। ਗੁਰੂ ਦੇ ਦਰਸ਼ਨ ਕੀਤਿਆਂ ਬੇਅੰਤ ਜਨਮਾਂ ਜਨਮਾਤਰਾਂ ਦੀ ਪਾਪਾਂ ਰੂਪੀ ਮਲ ਦੀ ਨਿਵਰਤੀ ਇਉਂ ਹੁੰਦੀ ਹੈ, ਜਿਵੇਂ ਮੈਲੇ ਕੱਪੜੇ ਨੂੰ ਸਾਬਣ ਲਗਾਇਆ ਉਸਦੀ ਮੈਲ ਦੂਰ ਹੁੰਦੀ ਹੈ। ਅਗਲਾ ਸਟੈਪ ਹੈ ਸਤਸੰਗੀ ਪੁਰਸ਼ ਵਾਸਤੇ ਸ਼ਾਂਤੀ ਨਾਲ ਖਿਆਲ ਨੂੰ ਰੋਕ ਕੇ ਬੈਠ ਜਾਣਾ। ਜਿੱਥੇ ਜਿੱਥੇ ਜਗ੍ਹਾ ਮਿਲਦੀ ਹੈ ਜਾਂ ਸੇਵਾਦਾਰ ਬੁਢੇ ਤੇਰੇ ਵਾਸਤੇ ਹੈ ਬੇਤਰੀ ਵਾਸਤੇ ਹੈ। ਸੁਣਿਓ ਇਸ ਗੱਲ ਵਿੱਚ ਹੱਥ ਹੀ ਨਹੀਂ ਕਰਨਾ ਚਾਹੁੰਦੇ ਕਿਉਂਕਿ ਜਿੱਥੇ ਕੋਈ ਬੈਠਾ ਉੱਥੇ ਕੁਛ ਨੂੰ ਸੁਣੀ ਜਾਏਗਾ। ਇਹ ਸੈਂਸ ਦੀ ਮਿਹਰਬਾਨੀ ਹੈ, ਫਾਇਦਾ ਵੀ ਹੈ, ਇਹਦੇ ਕੋਈ ਨੁਕਸਾਨ ਵੀ ਹੁੰਦੇ ਨੇ। ਪਿੰਡਾਂ ਦੇ ਵਿੱਚ ਬੰਦੇ ਰਿਕਾਰਡ ਵਗੈਰਾ ਲਗਾ ਕੇ ਹੋਰ ਸ਼ਹਿਰਾਂ ਦੇ ਵਿੱਚ ਉੱਚੀ ਉੱਚੀ ਸੁਣਾਉਂਦੇ ਨੇ, ਲੋਕਾਂ ਨੂੰ ਸੁਣਾਉਂਦੇ ਨੇ, ਸਾਰੇ ਘਰ ਦੇ ਜੀ ਪਏ ਨੇ। ਐਸੇ ਬੁਰੇ ਰਿਕਾਰਡ ਲਾਏ ਜਾਂਦੇ ਕਈ ਥਾਣੇ, ਸਭ ਨੂੰ ਔਖਾ ਕਰਦੇ, ਸ਼ਰਮ ਕਰਨ ਦੂਰ ਹੁੰਦਾ। ਅਤੇ ਇਹੀ ਹਰੀ ਜਸ ਵਿੱਚ ਲਗਾਏ ਜਾਣ, ਹਰੀ ਜਸ ਕੰਨਾਂ ਵਿੱਚ ਪੈਂਦਾ ਹੈ, ਕੰਨ ਪਵਿੱਤਰ ਹੁੰਦੇ ਹਨ, ਦੂਰ ਤੱਕ ਸੁਣਿਆ ਜਾਂਦਾ। ਇਸ ਕਰਕੇ ਜਿਹੜਾ ਇਹ ਵਾਧਾ ਹੈ, ਪਹਿਲੇ ਸਮਿਆਂ ਦੇ ਵਿੱਚ ਜਦੋਂ ਇਹ ਨਹੀਂ ਸੁਣਾਏ, ਕੀਰਤਨ ਕਰਨ ਵਾਲੇ ਮਹਾਂਪੁਰਖਾਂ ਨੂੰ ਜਾਂ ਗੁਰਮੁਖਾਂ ਨੂੰ ਉੱਚੀ ਉੱਚੀ ਬੋਲਣਾ ਪੈਂਦਾ, ਉੱਚੀ ਉੱਚੀ ਬੋਲ ਕੇ ਸਮਝਾਉਣਾ ਪੈਂਦਾ। ਫਿਰ ਵੀ ਦੂਰ ਵਾਲਿਆਂ ਨੂੰ ਓਨਾ ਉੱਚੀ ਨਹੀਂ ਸੀ ਸੁਣਦਾ ਜਿੰਨਾ ਨਜ਼ਦੀਕ ਵਾਲਿਆਂ ਨੂੰ ਸੁਣਦਾ ਸੀ। ਇਸੇ ਕਰਕੇ ਉਹਨਾਂ ਸਮਿਆਂ ਦੇ ਵਿੱਚ ਬਹੁਤਾ ਨੇੜੇ ਹੋ ਕੇ ਬੈਠਣ ਦੀ ਕੋਸ਼ਿਸ਼ ਕਰਦੇ ਸੀ। ਪਰ ਹੁਣ ਤਾਂ ਜਿੰਨਾ ਤੁਸੀਂ ਪਿੱਛੇ ਬੈਠੋ ਉਹਨਾਂ ਜ਼ਿਆਦਾ ਆਨੰਦ ਨਾਲ ਲਿਖਵੀਂ ਆਵਾਜ਼ ਆਏਗੀ, ਨੇੜੇ ਵੀ ਉਨੀ ਆਏਗੀ। ਇਸ ਕਰਕੇ ਇਸ ਗੱਲ ਦੇ ਵਿੱਚ ਕਰਾਉਣਾ ਨਹੀਂ ਚਾਹੀਦਾ। ਜਿਹੜੇ ਪਹਿਲਾਂ ਆਉਂਦੇ ਨੇ ਉਹਨਾਂ ਨੂੰ ਪਹਿਲਾਂ ਹੀ ਅੱਗੇ ਜਗ੍ਹਾ ਮਿਲਦੀ ਹੁੰਦੀ ਹੈ। ਜਿਹੜੇ ਪ੍ਰੇਮੀ ਪਿੱਛੇ ਆਉਂਦੇ ਉਹਨਾਂ ਪਿੱਛੇ ਸ਼ਾਂਤੀ ਦੇ ਨਾਲ ਬੈਠ ਜਾਣਾ ਚਾਹੀਦਾ। ਲਾਭ ਸਭ ਨੂੰ ਹੀ ਪ੍ਰਾਪਤ ਹੁੰਦਾ ਹੈ। ਔਰ ਸ਼ਬਦ ਦੇ ਵਿੱਚ ਰਸਨਾ ਦੁਆਰਾ ਸਾਰੇ ਬੋਲਦੇ ਰਹੋ, ਕਿਉਂਕਿ ਰਸਨਾ ਦੀ ਪਵਿੱਤਰਤਾ ਸਫਲਤਾ ਹਰੀ ਜਸ ਵਿੱਚ ਹੀ ਹੈ। ਇੱਕ ਛਿਨ ਮਾਤਰ ਹਰੀ ਜਸ ਵਿੱਚ ਬਿਰਤੀ ਟਿਕ ਜਾਏ ਉਹਦਾ ਵੀ ਬਹੁਤ ਵੱਡਾ ਫਲ ਦੱਸਿਆ, ਕਰੋੜ ਅਸਮੇਤ ਜਗ ਦਾ ਫਲ ਦੱਸਿਆ। ਛਿਨ ਅੱਖ ਦੇ ਖੁੱਲਣ ਮੀਟਣ ਮਾਤਰ ਵਿੱਚ ਮੈਨੂੰ ਜਾਂ ਸੈਕਿੰਡ ਨੂੰ ਕਹਿੰਦੇ ਨੇ, ਇੱਕ ਲਮੇ ਨੂੰ ਕਹਿੰਦੇ ਨੇ। ਇਤਨੀ ਮਾਤਰ ਵੀ ਬਿਰਤੀ ਦੀ ਇਕਾਗਰਤਾ ਹਰੀ ਜਸ ਵਿੱਚ ਹੋ ਜਾਏ ਉਹਦਾ ਕਰੋੜ ਅਸਮੇਤ ਜਗ ਦਾ ਫਲ ਹੈ। ਯਾਨੀ ਇੱਕ ਮਿੰਟ ਦਾ 60 ਕਰੋੜ ਜਗਾਂ ਦਾ ਫਲ, ਘੰਟੇ ਦਾ 60 ਨਾਲ ਹੋਰ ਜ਼ਰਮ ਦੇ ਲਓ, ਇਸੀ ਤਰ੍ਹਾਂ ਦੋ ਘੰਟਿਆਂ ਦੇ ਜਿੰਨਾ ਜਿੰਨਾ ਬਿਰਤੀ ਟਿਕਾ ਕੇ ਕੋਈ ਬੈਠੇ ਉਹਨਾਂ ਸ਼ਾਂਤੀ ਰੂਪੀ ਫਲ ਵੀ ਤੁਰੰਤ ਪ੍ਰਾਪਤ ਹੁੰਦਾ, ਨਕਦ ਫਲ ਮਿਲਦਾ ਈਸ਼ਵਰ ਮੈਂ, ਜਿਸ ਦੇ ਵਾਸਤੇ ਸਵਰਗ ਦੇ ਰਾਜੇ ਇੰਦਰ ਵਰਗੇ ਵੀ ਬੇਤਾਬ ਹਨ, ਉਹਨਾਂ ਨੂੰ ਵੀ ਮਨ ਦੀ ਸ਼ਾਂਤੀ ਈਸ਼ਵਰ ਮੈਂ ਨਹੀਂ ਮਿਲਦਾ। ਅਮਰੀਕਾ ਸਭ ਤੋਂ ਅਮੀਰ ਮੁਲਕ ਅੱਜ ਇਹਨਾਂ ਮੁਲਕਾਂ 'ਚੋਂ, ਅਤੇ ਉਹ ਤੜਪਦੇ ਸਾਨੂੰ ਸ਼ਾਂਤੀ ਕਿੱਥੋਂ ਲੱਭ ਜਾਏ, ਪਰ ਇਹ ਸ਼ਾਂਤੀ ਮੁੱਲ ਨਹੀਂ ਮਿਲਦੀ। ਸ਼ਾਂਤੀ ਹਰੀ ਜਸ ਵਿੱਚ ਬਿਰਤੀ ਇਕਾਗਰ ਕਰੋ ਸਤਸੰਗ ਦੁਆਰਾ, ਔਰ ਅਲਹਿਦਾ ਵੀ ਉਸੀ ਵਕਤ ਸ਼ਾਂਤੀ ਤੁਰੰਤ ਪ੍ਰਾਪਤ ਹੁੰਦੀ ਹੈ। ਅਤੇ ਪਹਿਲੇ ਸਤਸੰਗ ਦੁਆਰਾ ਹੀ ਟ੍ਰੇਨਿੰਗ ਹੁੰਦੀ ਹੈ। ਇਕਾਂਤ ਬੈਠ ਕੇ ਤਾਂ ਜਿਹੜੇ ਨਿਤ ਦੇ ਅਭਿਆਸੀ ਜ਼ਿਆਦਾ ਅਭਿਆਸ ਕਰਨ ਵਾਲੇ ਹਨ ਉਹ ਮਨ ਨੂੰ ਟਿਕਾ ਰੱਖਦੇ ਹਨ। ਇਸ ਵਾਸਤੇ ਆਓ ਮਨ ਨੂੰ ਟਿਕਾ ਕੇ ਹਰੀ ਜਸ ਕਰੋ, ਸ਼ਾਂਤੀ ਰੂਪੀ ਫਲ ਵੀ ਪ੍ਰਾਪਤ ਕਰੋ, ਔਰ ਛਿਨ ਛਿਨ ਦਾ ਕਰੋੜ ਕਰੋੜ ਅਸਮੇਰ ਜਗ ਦਾ ਫਲ ਵੀ ਪ੍ਰਾਪਤ ਕਰੋ।
ਗੁਰਬਾਣੀ ਗਾਵੋ
ਸਿਰਫ ਗੁਰਬਾਣੀ ਸ਼ਕਲੀ ਹੀ ਹੈ, ਗੁਰਬਾਣੀ ਗਾਵੋ ਸਾਈ ਉਹ ਸਫਲ ਸਦਾ ਸੁਖਦਾਈ। ਸ੍ਰੇਸ਼ਟ ਫਲਾਂ ਦੇ ਦੇਣ ਵਾਲੀ ਹੈ, ਗਾਈ ਹੋਈ ਵੀ, ਪੜ੍ਹੀ ਹੋਈ ਵੀ, ਵਿਚਾਰੀ ਹੋਈ ਵੀ। ਗੁਰਬਾਣੀ ਗਾਵੋ ਭਾਈ ਇਹ ਸਫਲ ਸਦਾ ਸੁਖਦਾਈ। ਥੋੜ੍ਹਾ ਜਿਹਾ ਮੇਰੇ ਨਾਲ ਵਿਚਾਰ। ਜ਼ਮੀਨਦਾਰ ਦੀ ਫਸਲ ਨੂੰ ਸੋਕਾ ਲੱਗਦਾ, ਆਪਣਾ ਹਲਟ ਜੋੜ ਕੇ, ਖੂਹ ਜੋੜ ਕੇ ਆਪਣੀ ਫਸਲ ਨੂੰ ਹਰੀ ਫਰੀ ਕਰ ਲੈਂਦਾ, ਆਪਣਾ ਫਾਇਦਾ ਉਠਾਇਆ ਦੂਸਰੇ ਨੂੰ ਨਹੀਂ ਹੋ ਸਕਿਆ। ਫਿਰ ਕਿਸੇ ਮੌਕੇ ਜੇਠਾੜ ਦੀਆਂ ਲੂਹਾਂ ਚੜ੍ਹਨ ਤੋਂ ਬਾਅਦ ਆਸਮਾਨ ਦੇ ਵਿੱਚ ਬੱਦਲ ਚੜਕੇ ਆਉਂਦੇ, ਬਰਸਾਤ ਦਾ ਮੌਸਮ ਆਉਂਦਾ, ਕਾਲੀਆਂ ਖੜਾਂ ਫਿਰਦੀਆਂ, ਬਿਜਲੀ ਲਸ਼ਕਦੀ ਹੈ, ਬੱਦਲਾਂ ਦੀ ਗੜਗੜਾਹਟ ਪੈਂਦੀ ਹੈ, ਮੂਸਲਾ ਧਾਰ ਮੀਂਹ ਵਰਦਾ ਹੈ, ਛਾਛੜੇ ਦਾ ਮੀਂਹ ਵਰਦਾ ਹੈ, ਸਭ ਦੀਆਂ ਫਸਲਾਂ ਬਿਨਾਂ ਕਿਸੇ ਖੇਚਲ ਤੋਂ ਵੈਸੇ ਹੀ ਸਿੰਜੀਆਂ ਜਾਂਦੀਆਂ। ਖੇਚਲ ਕਿਸੇ ਨੂੰ ਨਹੀਂ ਕਰਨੀ ਪੈਂਦੀ, ਸਭ ਨੂੰ ਹੀ ਲਾਭ ਹੁੰਦਾ। ਉਸ ਦੌਰਾਨ ਵਿੱਚ ਕਿਤੇ ਕਿਤੇ ਬਰੀਕ ਤਣੀ ਦਾ ਮੀਂਹ ਪੈਂਦਾ, ਉਸਦਾ ਫਾਇਦਾ ਫਸਲ ਨੂੰ ਜਾਂ ਬਾਗ ਬੂਟੇ ਨੂੰ ਬਹੁਤਾ ਹੋਇਆ ਕਰਦਾ, ਕਿਉਂਕਿ ਉਸਦੀ ਗਿੱਲ ਉਹਦੀਆਂ ਜੜ੍ਹਾਂ ਤੱਕ ਪਹੁੰਚਦੀ ਹੈ। ਇਸੇ ਤਰ੍ਹਾਂ ਹੀ ਬਾਣੀ ਪੜ੍ਹਨੀ, ਕੀਰਤਨ ਕਰਨਾ ਔਰ ਵਿਚਾਰਨੀ, ਇਹਦੇ ਤਿੰਨ ਭੇਦ ਹਨ। ਇਕੱਲਾ ਕੋਈ ਸਿੱਖ, ਕੋਈ ਪ੍ਰੇਮੀ ਬੈਠਾ ਬਾਣੀ ਪੜ੍ਹ ਰਿਹਾ, ਬਾਣੀ ਕੋਈ ਵੀ ਹੈ, ਸਾਰੀ ਬਾਣੀ ਪੂਰਨ ਰੂਪ, ਸ੍ਰੀ ਜਪਜੀ ਸਾਹਿਬ ਹੈ, ਸ੍ਰੀ ਸੁਖਮਨੀ ਸਾਹਿਬ ਹੈ, ਕੋਈ ਵੀ ਬਾਣੀ, ਉਹ ਇਉਂ ਸਮਝ ਲਓ ਜ਼ਮੀਨਦਾਰ ਆਪਣਾ ਹਲਟ ਜੋੜ ਕੇ, ਆਪਣਾ ਖੂਹ ਜੋੜ ਕੇ ਆਪਣੀ ਫਸਲ ਨੂੰ ਹਰੀ ਭਰੀ ਕਰਦਾ, ਆਪਣਾ ਹੀ ਖੇਪ ਸਿੰਜਦਾ। ਫਿਰ ਸਤਸੰਗ ਵਿੱਚ ਪਹੁੰਚ ਕੇ ਸਭ ਮਾਈ ਭਾਈ ਖਿਆਲ ਨੂੰ ਰੋਕ ਕੇ ਉੱਚੀ ਸ਼ਬਦ ਵਿੱਚ ਬੋਲਦੇ ਹਾਂ, ਕੰਨਾਂ ਨਾਲ ਸੁਣਦੇ ਹਾਂ। ਇਹ ਛਾਛੜੇ ਦਾ ਨਹੀਂ ਹੈ, ਸਭ ਦੇ ਮਨ ਰੂਪੀ ਖੇਤ ਸਹਿਜ ਹੀ ਪ੍ਰਫੁੱਲਤ ਹੁੰਦੇ, ਸਭ ਨੂੰ ਸ਼ਾਂਤੀ ਮਿਲਦੀ ਹੈ, ਸਭ ਦੇ ਪਦਕ ਚੜ੍ਹ ਜਾਂਦੇ, ਸਭ ਨੂੰ ਲਾਭ ਹੁੰਦੇ, ਛਾਛੜੇ ਦਾ ਮੀਂਹ ਹੈ। ਅਤੇ ਇਸ ਦੇ ਦੌਰਾਨ ਵਿੱਚ ਜੋ ਵਿਚਾਰ ਹੋਣੀ ਹੈ, ਇਹ ਮਨ ਨੂੰ ਬਰੀਕ ਗਣੀ ਦਾ ਮੀਂਹ ਹੈ। ਵਿਚਾਰ ਦੁਆਰਾ ਗੁਰਬਾਣੀ ਦਾ ਸਿਧਾਂਤ, ਗੁਰਬਾਣੀ ਦਾ ਤਾਤਪਰਜ, ਉਹਦਾ ਮਤਲਬ ਨਿਆਣਾ ਦੀ ਸਮਝ ਵਿੱਚ ਹੀ ਆ ਜਾਇਆ ਕਰਦਾ ਹੈ। ਭਾਵੇਂ ਗੁਰੂ ਨਾਨਕ ਜੀ ਨੇ, ਸਾਡੇ ਗੁਰੂਆਂ ਨੇ ਗੁਰਬਾਣੀ ਇਸ ਸਮੇਂ ਦੇ ਲੋਕਾਂ ਵਾਸਤੇ ਹੀ ਉਚਾਰਨ ਕੀਤੀ ਹੈ। ਅੱਜ ਤੋਂ 500 ਸਾਲ ਪਹਿਲੇ ਓਂਕਾਰ ਨੇ ਆਪਣੇ ਆਪ ਨੂੰ ਗੁਰੂ ਨਾਨਕ ਰੂਪ ਵਿੱਚ ਪ੍ਰਗਟ ਕੀਤਾ, ਲੋਕਾਂ ਨੂੰ ਭਗਤੀ ਦੜਾਉਣ ਵਾਸਤੇ ਹੀ ਇਸ ਸਮੇਂ ਕਲਯੁੱਗ ਦੇ ਧਰਮ ਦੇ ਮੁਤਾਬਕ ਭਗਤੀ ਕਰਾਉਣੀ। ਪਹਿਲੇ ਸਮਿਆਂ ਦੇ ਸਾਧਨ ਬਹੁਤ ਔਖੇ ਹੁੰਦੇ, ਪ੍ਰਾਣਾਯਾਮ ਹੁੰਦੇ, ਇੱਥੇ ਲਟਕਣਾ, ਜਲ ਥਾਰੇ ਕਰਨੇ, ਸੀਆਂ ਤਪਣੀਆਂ, ਕਠਨ ਤਪ ਕਰਨੇ, ਉਦੋਂ ਸਰੀਰ ਤਕੜੇ ਹੁੰਦੇ, ਬਲੀ ਹੁੰਦੇ, ਨਲੋਏ ਹੁੰਦੇ, ਦਿਮਾਗ ਵਿੱਚ ਜ਼ਿਆਦਾ ਚੱਲ ਚੱਲਦੇ ਸਨ। ਲੇਕਿਨ ਅੱਜ ਦੇ ਲੋਕਾਂ ਦੀ ਜਿਸਮਾਨੀ, ਦਿਮਾਗੀ, ਦਿਲੀ ਹਾਲਤ ਨੂੰ ਜੇਕਰ ਦੇਖੀਏ, ਉਹਨਾਂ ਸਮਿਆਂ ਨਾਲ ਜ਼ਮੀਨ ਅਸਮਾਨ ਦਾ ਫਰਕ ਹੈ। ਇਸ ਕਰਕੇ ਗੁਰੂ ਜੀ ਨੇ ਅੱਗੇ ਆਉਣ ਵਾਲੇ ਲੋਕਾਂ ਦੀਆਂ ਅਵਸਥਾਵਾਂ, ਮਾਨਸਿਕ ਜਿਸਮਾਨੀ ਅਵਸਥਾਵਾਂ ਨੂੰ ਦੇਖ ਕੇ ਸੌਖਾ ਮਾਰਗ ਚਲਾਇਆ, ਗੁਰਮੁਖ ਨਾਮ ਦਾ ਨਿਸ਼ਾਨ ਇਹ ਚਲਾ, ਸ਼ਕਤੀ ਮਾਰਗ ਚਲਾ ਦਿੱਤਾ, ਬਾਣੀ ਦਾ ਪਾਠ ਮਨ ਚਿੱਤ ਲਗਾ ਕੇ, ਬਾਣੀ ਦਾ ਕੀਰਤਨ, ਬਾਣੀ ਦੀ ਵਿਚਾਰ, ਨਾਮ ਦਾ ਸਿਮਰਨ, ਸਤਸੰਗ ਆਦਿ ਦਾ ਨਿਸ਼ਾਨ, ਇਹ ਸੌਖੀਆਂ ਗੱਲਾਂ ਜੀਵ ਦੇ ਕਲਿਆਣ ਵਾਸਤੇ ਪਹਿਲੇ ਸਮੇਂ ਨਾਲੋਂ ਪ੍ਰਚਲਿਤ ਕੀਤੀਆਂ। ਗੁਰਬਾਣੀ ਇਸ ਸਮੇਂ ਦੇ ਮੁਤਾਬਕ ਕਿਸੇ ਮੌਕੇ ਗੁਰੂ ਅਮਰਦਾਸ ਦੇ ਚਰਨਾਂ ਵਿੱਚ ਇੱਕ ਪੰਡਿਤ ਨੇ ਪ੍ਰਾਰਥਨਾ ਕੀਤੀ ਸੀ, ਮਹਾਰਾਜ ਪਹਿਲੇ ਕਿਹੜਾ ਵੇਦ ਬਾਣੀ ਹੈਨੀ ਸੀ, ਗੁਰੂ ਨਾਨਕ ਜੀ ਨੇ ਗੁਰਬਾਣੀ ਉਚਾਰਨੀ ਸ਼ੁਰੂ ਕੀਤੀ, ਗੁਰੂ ਜੀ ਨੇ ਉਸਨੂੰ ਇਸ ਕੂਨ ਵਿੱਚ ਹੀ ਜਵਾਬ ਦਿੱਤਾ ਸੀ, ਧਰਤੀ ਵਿੱਚ ਕਿਹੜਾ ਪਾਣੀ ਹੈ ਨਹੀਂ, ਮੀਂਹ ਕਿਉਂ ਵਰਦਾ ਹੈ, ਇਹਦਾ ਮਤਲਬ ਮੀਂਹ ਵਰ ਜਾਏ ਬਿਨਾਂ ਯਤਨ ਤੋਂ ਸਭ ਨੂੰ ਫਾਇਦਾ ਹੈ, ਧਰਤੀ ਵਿੱਚੋਂ ਪਾਣੀ ਕੱਢ ਕੇ ਆਪਣਾ ਕਾਰਜ ਰਾਸ ਕਰਨਾ ਕਿੰਨਾ ਔਖਾ, ਜ਼ਮੀਨ ਵਿੱਚ ਪਾਣੀ ਹੈ, ਜੇ ਖੂਹ ਲਗਾਉਣਾ ਹੋਵੇ ਪਾੜ ਪੱਟੋ, ਉਸਾਰੋ, ਉਤਾਰੋ, ਬੈਲ ਲਿਆਓ, ਹਲਟ ਲਿਆਓ, ਖੇਚਲ ਕਰੋ, ਫਿਰ ਵੀ ਆਪਣਾ ਹੀ ਖੇਤ ਸਿੰਜਿਆ ਜਾਂਦਾ, ਦੂਜਿਆਂ ਨੂੰ ਮੀਂਹ ਵਰਜਾ ਸਾਨੂੰ। ਗੁਰਬਾਣੀ ਉੱਪਰਲੇ ਬਾ ਮੀਂਹ ਦੇ ਪਾਣੀ ਦੀ ਨਹੀਂ ਹੈ, ਵੇਦ ਬਾਣੀ ਜਿਹੜੀ ਹੈ ਧਰਤੀ ਦੇ ਪਾਣੀ ਦੀ ਨਹੀਂ ਹੈ, ਉਸ ਤੋਂ ਫਾਇਦਾ ਉਠਾਉਣਾ ਸੰਸਕ੍ਰਿਤ ਵਿੱਦਿਆ ਵਿੱਚ ਹੈ, ਮੁਸ਼ਕਲ ਹੈ, ਬੜਾ ਸਮਾਂ ਲੱਗਦਾ ਹੈ, ਤੇਜ਼ ਦਿਮਾਗ ਦੀ ਲੋੜ ਹੈ, ਤਾਂ ਜਾ ਕੇ ਉਸ ਤੋਂ ਫਾਇਦਾ ਉਠਾਇਆ ਜਾਂਦਾ। ਗੁਰੂ ਜੀ ਨੇ ਸੁਖੈਨ ਬਾਣੀ ਸਾਡੀ ਮਾਦਰੀ ਭਾਸ਼ਾ ਵਿੱਚ ਭਾਵੇਂ ਸਾਰੀਆਂ ਜ਼ਬਾਨਾਂ ਵਿੱਚ ਆ ਜਾਂਦੀ ਹੈ, ਬੜੀ ਸੁਖੈਨ ਪ੍ਰਚਾਰਨ ਕੀਤੀ। ਅਗਰ ਕੋਈ ਪ੍ਰੇਮੀ ਚਾਹੇ 1 ਸਾਲ ਵਿੱਚ ਸਹਿਜੇ ਹੀ ਗੁਰਬਾਣੀ ਦਾ ਪਾਠ ਕਰ ਸਕਦਾ, ਵਿਚਾਰ ਬੜੀ ਛੇਤੀ ਇਸ ਤੋਂ ਲਾਭ ਉਠਾਇਆ ਜਾ ਸਕਦਾ ਹੈ, ਤਾਂ ਤੇ ਗੁਰਬਾਣੀ ਫਿਰ ਵੀ ਉਹਨਾਂ ਪ੍ਰੇਮੀਆਂ ਦੇ ਗੁਰਬਾਣੀ ਸਮਝ ਆਉਂਦੀ ਹੈ, ਸੁਖੈਨ ਅਖੰਡ ਕੀਰਤਨ ਉਹਨਾਂ ਨੂੰ ਸਮਝ ਆਉਂਦਾ ਜਿਹੜੇ ਨਿੱਤ ਦੇ ਬਾਣੀ ਦੇ ਅਭਿਆਸੀ ਹਨ, ਸਿਮਰਨ ਅਭਿਆਸੀ। ਆਮ ਦੇ ਫਿਰ ਵੀ ਇਹ ਬਾਣੀ ਸਮਝ ਨਹੀਂ ਆਉਂਦੀ, ਇਸ ਵਾਸਤੇ ਹੀ ਕੀਰਤਨ ਦੇ ਦੌਰਾਨ ਵਿੱਚ ਵਿਚਾਰ ਦਾ ਰਿਵਾਜ਼ ਹੈ, ਤਾਂ ਕਿ ਸਭ ਨੂੰ ਹੀ ਸਮਝ ਆ ਜਾਵੇ। ਤਾਂ ਤੇ ਇੱਥੇ ਬਾਣੀ ਪੜ੍ਹੀ ਵੀ ਜਾਂਦੀ ਹੈ, ਕੀਰਤਨ ਵੀ ਹੁੰਦਾ ਹੈ ਸਤਸੰਗ ਦੇ ਵਿੱਚ, ਔਰ ਵਿਚਾਰ ਵੀ ਹੁੰਦੀ ਹੈ। ਕਰਕੇ ਗੁਰਬਾਣੀ ਸਮੇਂ ਹਰ ਤਰੀਕੇ ਤੋਂ ਸਫਲੀ ਹੀ ਹੈ। ਗੁਰਬਾਣੀ ਦੀ ਵਿਚਾਰ ਕੀਤੀ ਜਾਵੇ, ਇਸ ਦੇ ਵਿੱਚ ਪ੍ਰੇਮ, ਵੈਰਾਗ, ਜੋ ਗਿਆਨ, ਜਿਤਨੇ ਰੂਹਾਨੀ ਰਾਜ ਹਨ, ਰੂਹਾਨੀ ਭੇਦ ਹਨ, ਸਾਰੇ ਗੁਰਬਾਣੀ ਵਿੱਚ ਆਉਂਦੇ ਹਨ, ਵਿਚਾਰ ਕੀਤੇ ਉਹਨਾਂ ਦੀ ਪ੍ਰਾਪਤੀ ਹੁੰਦੀ ਹੈ। ਇਸ ਕਰਕੇ ਸਾਨੂੰ ਵਾਰ ਵਾਰ ਗੁਰੂ ਜੀ ਬਾਣੀ ਪੜ੍ਹਨ ਦੀ, ਕੀਰਤਨ ਕਰਨ ਦੀ, ਵਿਚਾਰਨ ਦੀ ਤਾਕੀਦ ਕਰਦੇ ਹਨ। ਗੁਰਬਾਣੀ ਗਾਵ ਭਾਈ ਗੁਰਬਾਣੀ ਦੇ ਵਾਰ ਵਾਰ ਅਭਿਆਸ ਕਰਕੇ ਬੇਅੰਤ ਅਭਿਆਸ ਕਰਕੇ ਬੜੇ ਬੜੀਆਂ ਸ਼ਕਤੀਆਂ ਤਾਕਤਾਂ ਪ੍ਰਾਪਤ ਕੀਤੀਆਂ। ਰੋਗਮੁਖ ਦੋਵੇਂ ਅਜਿਹੀ ਸਿੱਧੀ ਨਿਧੀ ਸ਼ਕਤੀਆਂ ਬ੍ਰਹਮ ਗਿਆਨ ਆਦਿ ਸਭ ਕਿਸੇ ਦੇ ਵਿੱਚੋਂ ਨਿਕਲਦਾ। ਅਤੇ ਇੱਕ ਦਫ਼ਾ ਸਾਹਿਬ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਤੋਂ ਬਾਅਦ ਆਪ ਜੀ ਨੇ ਸ਼ਾਂਤੀ ਯਾਨੀ ਇਤਨੀਆਂ ਤਕਲੀਫਾਂ ਆਉਣ ਦੇ ਬਾਵਜੂਦ ਵੀ ਇੰਨਾ ਸ਼ਕਤੀ ਵਰਤੀ ਨਾ ਹੀ ਉਹ ਦੁਸ਼ਮਣ ਵਿਰੋਧੀ ਦਾ ਬੁਰਾ ਸਕੇ। ਆਪ ਜੀ ਨੇ ਨਿਰੋਲ ਸ਼ਾਂਤੀ ਦਿੱਤੀ। ਗੁਰੂ ਹਰਗੋਬਿੰਦ ਮਹਾਰਾਜ ਨੇ ਸੋਚਿਆ ਹੁਣ ਸਮਾਂ ਐਸਾ ਨਹੀਂ, ਜੇਕਰ ਕੁੱਤਾ ਤੰਗ ਨੂੰ ਮੂੰਹ ਪਾਵੇ ਉਹਦੇ ਮੂੰਹ 'ਤੇ ਸੁੱਟੀ ਮਾਰ ਦੇਣ ਦਾ ਕੋਈ ਡਰ ਨਹੀਂ, ਬਚਾ ਹੋ ਜਾਏਗਾ, ਬੇਲਾ ਵਜੇ ਉਹਨੂੰ ਕੁਛ ਨਾ ਕਰੋ। ਇਸੀ ਤਰ੍ਹਾਂ ਗੁਰੂ ਜੀ ਨੇ ਜਿਸ ਵਕਤ ਗੁਰੂ ਤਖ਼ਤ ਗੱਦੀ 'ਤੇ ਬੈਠੇ ਆਪਣੇ ਕੋਈ ਸਿਸਟਮ ਹੋਰ ਬਦਲਿਆ। ਤੇਲੀ ਟੋਪੀ ਦੀ ਬਜਾਏ ਮਾਲਾ ਦੀ ਬਜਾਏ ਆਪਣੇ ਦੋ ਤਲਵਾਰ ਮੀਰੀ ਪੀਰੀ ਨੇ ਪਹਿਨੀਆਂ। ਗੱਦੀ ਦੀ ਬਜਾਏ ਤਖ਼ਤ ਲਗਾਉਣਾ ਸ਼ੁਰੂ ਕੀਤਾ। ਫੌਜਾਂ ਆਦਿ ਵੀ ਰੱਖਣੀਆਂ ਸ਼ੁਰੂ ਕਰ ਦਿੱਤੀਆਂ। ਜਿੰਨੇ ਪਤਾ ਲੱਗਿਆ ਸਿੱਖਾਂ ਨੇ ਗੁਰੂ ਦੀ ਖੁਸ਼ੀ ਵਾਸਤੇ ਚੰਗੇ ਚੰਗੇ ਸ਼ਸਤਰ ਚੰਗੇ ਚੰਗੇ ਘੋੜੇ ਹਾਜ਼ਰ ਕਰਨੇ ਸ਼ੁਰੂ ਕੀਤੇ, ਕਿਉਂਕਿ ਸਿੱਖ ਦੇ ਜਨਮ ਦੀ ਸਫਲਤਾ ਦਾ ਕਾਰਨ ਗੁਰੂ ਦੀ ਖੁਸ਼ੀ ਹੀ ਹੈ। ਸਿੱਖ ਦੇ ਵਾਸਤੇ ਸਿੱਖ ਦਾ ਪਰਮੇਸ਼ਰ ਗੁਰੂ ਹੈ, ਗੁਰੂ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਫੇਰ ਨਾ ਪਾਏ, ਗੁਰੂ ਪਰਮੇਸ਼ਰੇ ਕੋਲ ਜਾਣ ਜੋ ਤੁਸੀਂ ਪਾਵੇ ਸੋ ਕਰਵਾ। ਇਉਂ ਗੁਰੂ ਦੀ ਖੁਸ਼ੀ ਵਾਸਤੇ ਬੇਅੰਤ ਪ੍ਰੇਮੀ ਅੱਛੇ ਅੱਛੇ ਸ਼ਸਤਰ ਘੋੜੇ ਭੇਟ ਕਰਦੇ ਸਨ। ਕਾਬਲ ਤੋਂ ਇੱਕ ਸਿੱਖ, ਉਸਨੇ ਪੰਜ ਘੋੜੇ ਸਵਾ ਸਵਾ ਲੱਖ ਦੇ ਜਾਂ ਉਦੋਂ ਵੀ ਜ਼ਿਆਦਾ ਕੀਮਤ ਦੇ, ਔਰ ਗੁਰੂ ਜੀ ਵਾਸਤੇ ਇੱਕ ਬਹੁਤ ਸੁੰਦਰ ਪੁਸ਼ਾਕਾ, ਇੱਕ ਠੰਡਾ ਬਾਜ, ਇਹ ਚੀਜ਼ਾਂ ਲਿਆਂਦੀਆਂ, ਗੁਰੂ ਦੀ ਭੇਟ ਕੀਤੀਆਂ। ਖੈਰ ਉਸ 'ਤੇ ਖੁਸ਼ੀ ਹੋਈ। ਉਹ ਘੋੜੇ ਉਹਨਾਂ ਵਿੱਚੋਂ ਇੱਕ ਗੁਰੂ ਜੀ ਨੇ ਆਪਣੀ ਸਵਾਰੀ ਵਾਸਤੇ ਰੱਖਿਆ, ਇੱਕ ਘੋੜਾ ਭਾਈ ਬਿਧੀ ਚੰਦ ਨੂੰ ਦੇ ਦਿੱਤਾ, ਇੱਕ ਬਾਬੇ ਗੁਰੂ ਦੇ ਉੱਤੇ ਬੜੇ ਸਾਹਿਬਜ਼ਾਦੇ ਨੂੰ ਦੇ ਦਿੱਤਾ, ਬਾਜਵੀ ਉਹਨੂੰ ਦੇ ਦਿੱਤਾ। ਇੱਕ ਘੋੜਾ ਪਹਿੰਦੇ ਹਨ ਉਸਨੂੰ ਦਿੱਤਾ, ਔਰ ਆਪਣਾ ਪੁਸ਼ਾਕਾ ਵੀ ਉਸਨੂੰ ਦੇ ਦਿੱਤਾ। ਸਿੱਖ ਦੀ ਭੇਟ ਮਨਜ਼ੂਰ ਹੋ ਗਈ, ਗੁਰੂ ਅਨੇਕਾਂ ਬਖਸ਼ਿਸ਼ਾਂ ਕਰਦੇ, ਉਹਦੀ ਮਨਜ਼ੂਰੀ ਹੋ ਗਈ। ਗੁਰੂ ਜੀ ਨੇ ਫਰਮਾਨ ਕੀਤਾ ਅਖੰਡਾ ਔਰ ਇਹ ਪੁਸ਼ਾਕ ਪਹਿਨ ਕੇ, ਕਿਉਂਕਿ ਪਹਿਨਦੇ ਸਾਡਾ ਕਦ ਗੁਰੂ ਜੀ ਦੇ ਕਦ ਵਰਗਾ ਹੀ ਸੀ, ਇਸ ਕਰਕੇ ਇਹ ਪਹਿਨ ਕੇ ਇਹ ਘੋੜੇ 'ਤੇ ਸਵਾਰ ਹੋ ਕੇ ਰੋਜ਼ ਦਰਬਾਰ ਵਿੱਚ ਹਾਜ਼ਰ ਹੋਇਆ ਕਰ। ਉਸਨੇ ਹੁਕਮ ਕੀਤਾ, ਲੇਕਿਨ ਉਹ ਇੱਕ ਦਿਨ ਵੀ ਹਾਜ਼ਰ ਨਹੀਂ ਹੋਇਆ। ਉਹਦਾ ਜਮਾਈ ਅਸਮਾਨ ਖਾਨ ਲੈ ਗਿਆ, ਇਸ ਕਰਕੇ ਇਹ ਉਸਦੀ ਮੌਤ ਦਾ ਬਾਇਸ ਬਣਿਆ। ਖੈਰ ਉਹ ਵਿੱਚ ਇੱਕ ਘੋੜਾ ਅਜੇ ਤਬੇਲੇ ਵਿੱਚ ਖੜਾ ਸੀ, ਕਿਸੇ ਨੇ ਨਹੀਂ ਸੀ ਦਿੱਤਾ। ਅੱਜ ਗੁਰੂ ਕਾ ਦਰਬਾਰ ਲੱਗਿਆ, ਬੇਅੰਤ ਸਿੰਘ ਤਜੂਰੀ ਵਿੱਚ ਬੈਠੀ ਹੋਈ, ਗੁਰੂ ਦੇ ਦਰਸ਼ਨ ਉਹ ਕਰਦੀ ਹੈ ਜਿਵੇਂ ਕਰੋੜਾਂ ਚਕੋਰਾਂ ਚੰਦਰਮਾ ਵੱਲ ਇੱਕ ਟੱਕ ਲਗਾ ਕੇ ਦੇਖਦੇ ਹਨ, ਗਰਦਨ ਭਾਵੇਂ ਮੁੜ ਕੇ ਜੇ ਦੀਦਾਰ ਕਰਨ ਨੂੰ ਨਹੀਂ ਖੜ, ਕੰਨਾਂ ਨਾਲ ਗੁਰੂ ਕੀ ਬਾਣੀ ਸੁਣਦੇ ਹੈ, ਜ਼ਬਾਨ ਦੇ ਨਾਲ ਬਾਣੀ ਦਾ ਉਚਾਰਨ ਕਰਦੇ ਹਨ। ਕਈ ਗੁਰਮੁਖ ਜਿਹੜੇ ਅੰਤਰੀ ਅਭਿਆਸੀ ਹਨ ਉਹ ਮੰਤਰ ਸਿਮਰਨ ਵੀ ਕਰਦੇ ਹਨ। ਇਉਂ ਸਮੇਂ ਨੂੰ ਬਤੀਤ ਕਰਨ ਵਾਲੇ ਉਹਨਾਂ ਦਾ ਸਮਾਂ ਜਿਤਨਾ ਸੁੱਖ ਸ਼ਾਂਤੀ ਦਾ ਬਤੀਤ ਹੁੰਦਾ, ਹੋਰ ਕਿਸੇ ਕੰਮ ਵਿੱਚ ਦੁਨੀਆਂ ਦੇ ਕੰਮਾਂ 'ਚ ਤਾਂ ਬੱਚੇ ਚੰਚਲਤਾ ਹੀ ਹੋਣ ਕਰਕੇ ਸ਼ਾਂਤੀ ਤਾਂ ਛਿੱਟ ਨਹੀਂ ਹੁੰਦੀ, ਸੁੱਖ ਸ਼ਾਂਤੀ ਨਾਲ ਗੁਜ਼ਰਦਾ ਹੈ। ਇੱਥੇ ਬੈਕੁੰਠ ਵਰਗਾ ਸਮਾਂ ਗੁਜ਼ਰਦਾ ਹੈ, ਅਤੇ ਜਿਸ ਵਕਤ ਬਹੁਤ ਬੁਰੀ ਹੁੰਦੀ ਹੈ ਉਹਨਾਂ ਦੀ ਗਤੀ, ਯਾਨੀ ਸਰੀਰ ਤਿਆਗਣ ਤੋਂ ਬਾਅਦ ਉਹਨਾਂ ਦੀ ਅਵਸਥਾ, ਸਾਹਿਬ ਗੁਰੂ ਅਰਜਨ ਦੇਵ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਐਸੇ ਫਰਮਾਈ। ਦਰਗੇ ਮਿਲਦਾ ਤੂੰ ਗੁਰਾਂ ਦੇ ਨਾਲ Thank you. ਅੱਗੇ ਕੁਛ ਨਹੀਂ, ਆ ਜਗ ਮਿੱਠਾ ਤੇ ਅਗਲਾ ਕੋਈ ਮਿੱਠਾ, ਕਈ ਕਹਿੰਦੇ ਅੱਗੇ ਕੁਛ ਹੈ, ਆਪ ਕਿਰਪਾ ਕਰਕੇ ਦੱਸੋ, ਆਪ ਸਰਬੰਗ ਹੋ, ਅੰਤਰਜਾਮੀ ਹੋ, ਤ੍ਰਿਪਾਲੀ ਹੋ। ਉਹਨਾਂ ਲੋਕਾਂ ਦੇ ਬਚਨ ਪਰ ਵਿਸ਼ਵਾਸ ਕਰਨ ਤਾਂ ਠੀਕ ਨਹੀਂ ਜਿਹੜੇ ਆਪ ਹੀ ਅੰਧ ਪੁਰਸ਼ ਨੇ, ਆਪ ਹੀ ਮਨਿੰਦਰਿਆਂ ਦੇ ਦਾਸ ਨੇ, ਉਹਨਾਂ ਦੇ ਬਚਨਾਂ 'ਤੇ ਵਿਸ਼ਵਾਸ ਕਰਨਾ ਹੈ ਜਿਵੇਂ ਸੱਪ ਨੂੰ ਫੜ ਕੇ ਨਦੀ ਪਾਰ ਕਰਨਾ। ਇਸ ਕਰਕੇ ਆਪ ਕਿਰਪਾ ਕਰਕੇ ਦੱਸੋ, ਕਿਉਂਕਿ ਆਪ ਨੂੰ ਸਭ ਰੋਸ਼ਨੀ ਹੈ, ਆਪ ਤ੍ਰਿਕਾਲੀ ਹੋ, ਅੰਤਰਯਾਮੀ ਹੋ, ਸਰਬੱਗ ਹੋ, ਸਭ ਆਪ ਹੀ ਹੈ, ਵੀ ਅੱਗੇ ਕੁਛ ਹੈ ਜਾਂ ਨਹੀਂ ਹੈ। ਇਹ ਬਚਨ ਸੁਣ ਕੇ ਗੁਰੂ ਜੀ ਨੇ ਫਰਮਾਇਆ, ਉਹ ਲੋਕ ਜਿਹੜੇ ਕਹਿੰਦੇ ਨੇ ਅੱਗੇ ਕੁਛ ਨਹੀਂ, ਬਸ ਉਹਨਾਂ ਦੇ ਵਿਚਾਰ ਰੂਪੀ ਨੇਤਰਾਂ ਵਿੱਚ ਵਿਦਿਆ ਦਾ ਮੋਤੀਆ ਉਤਰਿਆ ਹੋਇਆ, ਉਹਨੀ ਲਈ ਕੁਛ ਨਹੀਂ, ਜਿਹਦੇ ਅੱਖਾਂ ਵਿੱਚ ਮੋਤੀ ਉਤਰਿਆ ਹੋਵੇ, ਸਾਹਮਣੇ ਕਿੰਨਾ ਕਿੰਨਾ ਕੁਛ ਚੰਗੇ ਮੰਦੇ ਪਦਾਰਥ, ਉਹਨੂੰ ਕੱਖ ਨਹੀਂ ਦੇਣਾ ਹੁੰਦਾ, ਕਿਉਂਕਿ ਉਹਦੀ ਆਈਸ਼ਾ ਨਿਗ੍ਹਾ ਟਕੀ ਹੋਈ ਹੈ। ਇਸੇ ਤਰ੍ਹਾਂ ਜਿਹਨਾਂ ਦੀ ਬੁੱਧ ਦੇ ਉੱਪਰ ਇਹ ਵਿਦਿਆ ਦਾ ਮੋਤੀ ਉਤਰਿਆ ਹੋਇਆ ਹੈ, ਉਹ ਅੱਗੇ ਦੀ ਬਾਬਤ ਕੀ ਜਾਣ ਸਕੇ, ਉਹ ਤਾਂ ਸੁਣਨ ਦੇਣ ਆਹੀ ਸਮਾਂ ਹੈ, ਇੱਧਰ ਗਾਹਾਂ ਕੁਛ ਨਹੀਂ। ਲੇਕਿਨ ਜਦੋਂ ਵਿਚਾਰ ਦ੍ਰਿਸ਼ਟੀ ਕਰਕੇ ਦੇਖਿਆ ਜਾਵੇ, ਇਨਸਾਨ ਦੋ ਹਿੱਸਿਆਂ ਦਾ ਬਣਿਆ ਹੋਇਆ, ਇਹਦੇ ਵਿੱਚ ਇੱਕ ਰੂਹ ਹੈ, ਦੂਸਰਾ ਜਿਸਮ ਹੈ, ਇਹ ਕੋਲ ਇੱਕ ਜੀਵਾਤਮਾ ਹੈ, ਦੂਜੀ ਦੇਹ ਹੈ, ਅੰਗਰੇਜ਼ੀ 'ਚ ਕੱਲ੍ਹ ਇੱਕ ਸੋਲ ਹੈ, ਦੂਸਰਾ ਬੋਡੀ। ਜਿਸਮ ਪੰਜਾਂ ਤੱਤਾਂ ਦੀ ਬਨਾਵਟ, ਮਿੱਟੀ, ਪਾਣੀ, ਅੱਗ, ਹਵਾ, ਆਕਾਸ਼। ਸਥੂਲ ਸਰੀਰ ਹੈ, ਇਹਦੇ ਅੰਦਰ ਇੱਕ ਹੋਰ ਸੂਖਸ਼ਮ ਸਰੀਰ 17 ਤੱਤਾਂ ਦਾ, 5 ਪ੍ਰਾਣ, 5 ਕਰਮਿੰਦਰੇ, 5 ਗਿਆਨ ਇੰਦਰੇ, ਮਨੋ ਬੁੱਧ, ਇਹ 17 ਤੱਤਾਂ। ਜੀਵਾਤਮਾ ਇਹਨਾਂ ਤੋਂ ਅਲੈਦਾ ਹੈ, ਅਤੇ ਇਹ 3 ਚੀਜ਼ਾਂ ਹਨ, ਯਾਨੀ 2 ਕਹਿ ਲਓ ਸਰੀਰ ਔਰ ਜੀਵਾਤਮਾ। ਸੋ ਇਹਨਾਂ ਦੋਨਾਂ ਚੀਜ਼ਾਂ ਵਿੱਚੋਂ ਪਹਿਲੇ ਇਹਨੂੰ ਸੋਚਣੇ ਤਾਂ ਮੈਂ ਕੀ ਹਾਂ, ਜਿਸਮ ਹਾਂ, ਜਾਂ ਜਿਸਮ ਦੇ ਵਿੱਚ ਉਹ ਚੀਜ਼ਾਂ ਜਿਹਨੂੰ ਕਹੋ ਕਬੀਰੇ ਰਾਮ ਜੀ ਅੰਸ ਜਸ ਕਾਲਕੁਰ ਮਿਟੇ ਨਾ ਮਨਸ, ਇਹ ਕਿਹਾ ਹੋਇਆ। ਜਦੋਂ ਵਿਚਾਰ ਦੀ ਸਟੀਕ ਕਰਕੇ ਦੇਖੀਏ ਤਾਂ ਇਹ ਜੀਵਾਤਮਾ ਪਰਮਾਤਮਾ ਦੀ ਅੰਸ਼ ਹੈ। ਅਸੀਂ ਜਿਤਨੇ ਵੀ ਹਾਂ, ਦੇਹਾਂ ਦੇ ਅੰਦਰ ਆਏ ਹੋਏ ਪਰਮਾਤਮਾ ਦੇ ਪੁੱਤਰ ਹਾਂ, ਆਤਮ ਸ਼ਹਿਜ਼ਾਦੇ ਹਾਂ। ਗਲਤੀ ਕਰਕੇ, ਨਾ ਜਾਣਨ ਕਰਕੇ, ਜਹਾਲਤ ਦਾ ਪੜਦਾ ਅਸੂਲ ਹੋਣ ਕਰਕੇ, ਭੁੱਲਦਾ ਪੜਦਾ ਬਹੁਤ ਮੋਟਾ ਹੋਣ ਕਰਕੇ, ਆਪਣੇ ਆਪ ਨੂੰ ਇਸਨੇ ਜਿਸਮ ਤੱਕ ਹੀ ਮਹਿਦੂਦ ਮੰਨਿਆ ਹੋਇਆ ਹੈ। ਇਸ ਕਰਕੇ ਜਿਹਦੀ ਬੁੱਧ ਇਹੋ ਜਿਹੀ ਹੈ, ਉਹਨੂੰ ਭਲਾ ਕੀ ਪਤਾ ਲੱਗੇਗਾ ਹਾਂ ਕੁਛ ਹੈ ਕਿ ਨਾ। ਤਾਂ ਤੇ ਗੁਰੂ ਜੀ ਨੇ ਕਿਹਾ, ਜੀਵਾਤਮਾ ਜਿਹੜਾ ਸਭ ਦਾ ਆਪਣਾ ਆਪ ਹੈ, ਉਹ ਮਰਨ ਵਾਲੀ ਚੀਜ਼ ਨਹੀਂ। ਪਹਿਲੇ ਜਿਸਮ ਵਿੱਚ ਵੀ ਉਹ ਥਾ, ਅੱਗੇ ਨੂੰ ਜਿਸਮ ਤਰ ਕੇ ਫਿਰ ਵੀ ਹੋਵੇਗਾ। ਜਿਹੜੀ ਇਹ ਮਰਦਾ ਨਹੀਂ, ਇਹ ਚੋਲੇ ਬਦਲਦਾ ਹੈ, ਜਿਵੇਂ ਇੱਕ ਆਦਮੀ ਇੱਕ ਡਰੈਸ ਉਤਾਰ ਕੇ ਦੂਸਰੀ ਪਹਿਨ ਲਏ, ਉਹ ਉਤਾਰ ਕੇ ਤੀਜੀ ਪਹਿਨ ਲਏ, ਉਹ ਉਤਾਰ ਕੇ ਚੌਥੀ ਪਹਿਨ ਲਏ। ਡਰੈਸ ਪਹਿਨਣ ਵਾਲਾ ਹੋਰ ਹੈ, ਉਹ ਆਦਮੀ ਹੈ, ਡਰੈਸਾਂ ਹੋਰ। ਜਿਸਮ ਤਾਂ ਸਾਡੀਆਂ ਡਰੈਸਾਂ ਹਨ, ਸਾਡੇ ਕੱਪੜੇ ਹੈ, ਯੂਨੀਫਾਰਮਾਂ ਹਨ, ਅਸੀਂ ਹੋਰ ਹਾਂ। ਅਸੀਂ ਤਾਂ ਪਰਮਾਤਮਾ ਦੇ ਪੁੱਤਰ ਹਾਂ, ਪਰਮਾਤਮਾ ਅਚਮਰ ਹੈ, ਉਹ ਅਵਿਨਾਸ਼ੀ ਹੈ। ਇਹ ਜੀਵਾਤਮਾ ਹੀ ਮਰਦਾ ਨਹੀਂ, ਚੋਲੇ ਬਦਲਦਾ ਹੈ, ਅਤੇ ਇਹ ਚੋਲੇ ਵੀ ਵਾਸ਼ਨਾ ਦੇ ਅਨੁਸਾਰ ਬਦਲਦਾ ਹੈ, ਕਰਮਾਂ ਦੇ ਅਨੁਸਾਰ ਵਾਸ਼ਨਾ ਬਣਦੀ ਹੈ, ਵਾਸ਼ਨਾ ਦੇ ਅਨੁਸਾਰ ਇਹਨੂੰ ਜਿਸਮ ਰੂਪੀ ਚੋਲੇ ਮਿਲਦੇ ਹੈ। ਸੋ ਇਸ ਕਰਕੇ ਫਿਰ ਉਹਨਾਂ ਫਿਰ ਅਰਜ਼ ਕੀਤੀ, ਗਰੀਬਾਂ ਭੱਲਾ ਜੀਵਾਤਮਾ ਪਰਮਾਤਮਾ ਦੀ ਅਨੁ ਸੁਣ ਕਰਕੇ ਇਹ ਮਰਨ ਹਾਰੇ ਜੀਰਾ ਨਹੀਂ, ਐਸੇ ਬਾਣੀ ਦੱਸਦੀ ਹੈ। ਫਿਰ ਇਹ ਜਿਸਮ ਜਿਹੜੇ ਧਾਰਦਾ ਹੈ, ਅੱਗੇ ਜਨਮ ਧਾਰਦਾ ਹੈ,
ਉਹ ਕਿਵੇਂ ਧਾਰਦਾ, ਇਹਦੀ ਗਤੀ ਕਿਵੇਂ ਹੋਈ ਅੱਗੇ, ਇਹ ਕਿਰਪਾ ਕਰਕੇ ਦੱਸੋ। ਗੁਰੂ ਜੀ ਨੇ ਫਰਮਾਇਆ, ਭਾਈ ਇੱਕੋ ਜਿਹੇ ਸਾਰੇ ਨਹੀਂ ਹੁੰਦੇ, ਇੱਕੋ ਜਿਹੀ ਸਾਰਿਆਂ ਦੀ ਅਵਸਥਾ ਨਹੀਂ ਹੁੰਦੀ। ਜਿਵੇਂ ਸਕੂਲਾਂ ਕਾਲਜਾਂ 'ਚ ਬੱਚੇ ਪੜ੍ਹਦੇ, ਇੱਕੋ ਜਿਹੇ ਨਹੀਂ ਹੁੰਦੇ। ਕਿਸੇ ਨੇ ਕੋਈ ਸਬਜੈਕਟ ਲਿਆ, ਕਿਸੇ ਨੂੰ ਕੋਈ ਲਿਆ, ਕਿਸੇ ਨੂੰ ਕੋਈ ਲਿਆ। ਕੋਈ ਇੰਜੀਨੀਅਰ ਬਣਨ ਵਾਸਤੇ ਡਰਾਇੰਗ ਲਿਆ ਹੋਇਆ ਕਿਸੇ ਨੇ, ਕਿਸੇ ਨੇ ਡਾਕਟਰ ਬਣਨ ਵਾਸਤੇ ਸਾਇੰਸ ਲਈ ਹੋਈ ਹੈ, ਕਿਸੇ ਨੇ ਇਲਾਜ ਬਣਨ ਵਾਸਤੇ ਹੋਰ ਇਹੋ ਜਿਹੇ ਸਬਜੈਕਟ ਲਏ ਹੋਏ ਹਨ। ਇੱਕੋ ਜਿਹੀ ਜੀ ਨੀਂਹ ਰੱਖੀ ਹੈ, ਵੈਸਾ ਅੱਗੇ ਨੂੰ ਫਲ ਮਿਲੇਗਾ। ਜਿਹਨੇ ਇੰਜੀਨੀਅਰ ਹੋਣ ਦੀ ਲਾਈਨ ਰੱਖੀ ਹੈ, ਪਹਿਲਾਂ ਪਹਿਲਾਂ ਡਰਾਇੰਗ ਹੌਲੀ ਹੌਲੀ ਉਹ ਇੰਜੀਨੀਅਰ ਕਰ ਲਏ। ਇਸੇ ਤਰ੍ਹਾਂ ਜਿਹਨੇ ਸਾਇੰਸ ਵਗੈਰਾ ਲੈ ਕੇ ਡਾਕਟਰ ਬਣਨ ਵਾਸਤੇ ਆਪਣਾ ਨੀਂਹ ਰੱਖੀ ਹੈ, ਉਹ ਡਾਕਟਰ ਬਣ। ਇਸੇ ਤਰ੍ਹਾਂ ਹੀ ਲੋਕ 6 ਕਿਸਮ ਦੇ ਲੋਕ ਨੂੰ ਗੁਰੂ ਜੀ ਨੇ ਫਰਮਾਇਆ ਦੁਨੀਆ 'ਤੇ, ਉਹਨਾਂ ਦੀ ਗਤੀ ਅਲਹਿਦਾ ਅਲਹਿਦਾ ਹੈ। ਪਹਿਲੇ ਫਰਮਾਨ ਕੀਤਾ, ਪਹਿਲੇ ਪਾਪੀਆਂ ਦੀ ਗਤੀ ਹੈ, ਦੂਜੀ ਪੁੰਨੀਆਂ ਦੀ ਗਤੀ ਹੈ, ਤੀਜੀ ਪ੍ਰਾਣਾਯਾਮੀਆਂ ਦੀ ਗਤੀ, ਯੋਗਾ ਵਿਆਸੀਆਂ ਦੀ ਗਤੀ ਹੈ, ਚੌਥੀ ਭਗਤਾਂ ਦੀ ਗਤੀ ਹੈ, ਪੰਜਵੀਂ ਬ੍ਰਹਮਗਿਆਨੀਆਂ ਦੀ ਗਤੀ ਹੈ, ਛੇਵੀਂ ਕਾਰਕਾਂ ਦੀ ਗਤੀ ਹੈ। 6 ਕਿਸਮ ਦੇ ਲੋਕ ਅਲਹਿਦਾ ਅਲਹਿਦਾ, ਚੂੰਕਿ ਇਹਨਾਂ ਦੀ ਅਵਸਥਾ ਅਲਹਿਦਾ ਅਲਹਿਦਾ ਦੀ ਗਤੀ। ਗਤੀ ਮਰਨ ਤੋਂ ਬਾਅਦ ਦੀ ਅਵਸਥਾ ਦਾ ਨਾਮ, ਅਤੇ ਮਰਨ ਤੋਂ ਬਾਅਦ ਇਹ ਜੀਵ ਨੂੰ ਕਿਹੋ ਜਿਹਾ ਸਰੀਰ ਮਿਲੂ, ਕਿਹੋ ਜਿਹੇ ਜਿਸਮ ਦੇ ਵਿੱਚ ਜਾਊ, ਕਿਹੋ ਜਿਹੀ ਯੂਨੀਅਨ ਵਿੱਚ ਜਾਊਗਾ, ਕਿਹੋ ਜਿਹੇ ਦੁੱਖ ਸੁੱਖ ਹੋਊਗਾ, ਉਹਦਾ ਇਹ ਮਤਲਬ। ਜਿਵੇਂ ਪਿਛਲੇ ਜਨਮ ਦੇ ਸਾਡੇ ਇਹ ਸਰੀਰ ਹੈ, ਸੋ ਪਿਛਲੇ ਜਨਮ ਦੀ ਆਪਵਰਤੀ ਜਿਹਨੂੰ ਪ੍ਰਲੋਕ ਕਹਿੰਦੇ, ਸਾਡਾ ਆਹ ਹੈ। ਇੱਕੋ ਜਿਹੇ ਇੱਥੇ ਨਹੀਂ ਸਾਰੇ, ਪਿਛਲੇ ਜਨਮ ਵਿੱਚ ਇੱਕੋ ਜਿਹੇ ਕਰਤੱਵ ਨਹੀਂ ਕੀਤੇ ਹੋਏ, ਸਰੀਰ ਜਿਤਨੇ ਹਨ ਉਹਨਾਂ ਨੂੰ ਪਿਛਲੇ ਜਨਮ ਦੇ ਪਾਪਾ ਪੁਨਾਮ ਦੀਆਂ ਸ਼ਕਲਾਂ ਤਾਰੀਆਂ ਇਹ ਆ। ਸੋ 6 ਕਿਸਮ ਦੀ ਗਤੀ ਦੱਸੀ ਗੁਰੂ ਜੀ ਨੇ, ਪਹਿਲੀ ਪਾਪੀਆਂ ਦੀ, ਦੂਸਰੀ ਪੁੰਨੀਆਂ ਦੀ, ਤੀਜੀ ਪ੍ਰਾਣਾਯਾਮੀਆਂ ਦੀ, ਚੌਥੀ ਭਗਤਾਂ ਦੀ, ਪੰਜਵੀਂ ਬ੍ਰਹਮਗਿਆਨੀਆਂ ਦੀ, ਛੇਵੀਂ ਕਾਰਕਾਂ ਦੀ, ਅਲੇ ਦਲੇ ਦਾ ਗਤੀ ਹੋਣੀ ਹੈ। ਪਾਪ ਗੁਨਾਹ ਕਿਹਨੂੰ ਕਹਿੰਦੇ, ਜਿਸਦੇ ਕੀਤਿਆਂ ਇਨਸਾਨ ਨੂੰ ਦੁੱਖ ਮਿਲੇ, ਜਿਸਦਾ ਫਲ ਦੁੱਖ ਹੋਵੇ ਉਹਨੂੰ ਪਾਪ ਕਿਹਾ ਜਾਂਦਾ। ਜਿਸ ਕਰਮ ਦਾ ਫਲ ਦੁੱਖ, ਕਰਮ ਤੋਂ ਬਿਨਾਂ ਦੁਨੀਆਂ 'ਤੇ ਕੋਈ ਇਨਸਾਨ ਨਹੀਂ ਰਹਿ ਸਕਦਾ। ਕਰਮ ਹੁੰਦੇ ਨੇ ਮਨ, ਬਾਣੀ, ਸਰੀਰ ਕਰਕੇ, ਮਨ ਕਰਕੇ, ਪੁਰਨੇ ਕਰਕੇ, ਬਾਣੀ ਕਰਕੇ, ਔਰ ਸਰੀਰ ਕਰਕੇ, ਤਿੰਨ ਮਨ ਵਿੱਚ ਕਰਮ ਕਰਕੇ। ਸੋ ਗੁਨਾਹ ਕਰਾਂ ਜਿਹਨਾਂ ਰੋਕਿਆ ਗਿਆ ਹੈ ਬੁਰਾਈਆਂ, ਸੋ ਉਹਨਾਂ ਦੀ ਗਤੀ ਅਲਹਿਦਾ। ਸੋ ਉਹਨਾਂ ਨੂੰ ਵਕਤ ਹੀ ਜਿਹੜੇ ਆਪਣੀ ਜ਼ਿੰਦਗੀ ਪ੍ਰਸੰਗ ਦੇ ਜਿਹੜੇ ਅਸਰ ਹੋ ਕੇ ਬੁਰਾਈਆਂ ਵਿੱਚ ਗੁਜ਼ਾਰਦੇ ਹਨ, ਉਹਨਾਂ ਨੂੰ ਵਕਤ ਹੀ ਜਿੰਦੂਦਾਰ ਇਨਸਾਨ ਉਹ ਜਿਹੀ ਬਣ ਜਾਂਦਾ ਜਿਹੀ ਜੀ ਸੰਗਤ ਕਰਦਾ ਹੁੰਦਾ। ਇਨਸਾਨ ਕੀ ਹੈ, ਜਿਹੋ ਜਿਹੇ ਦੇ ਖਿਆਲਾਤ ਹਨ, ਜਿਹੋ ਜਿਹੇ ਖਿਆਲਾਤ ਹਨ, ਵੈਸੇ ਸਰੀਰ ਕਰਕੇ ਕਰਤੱਵ ਵੀ ਹੋਇਆ ਕਰਦੇ ਹਨ ਇਹ ਕਹਿੰਦਾ। ਸੋ ਇਸ ਕਰਕੇ ਖਿਆਲਾਤ ਕਿਵੇਂ ਬਣਦੇ ਨੇ, ਭਾਵੇਂ 10 ਗੱਲਾਂ ਦਾ ਅਸਰ ਹੈ, ਲੇਕਿਨ ਸਭ ਤੋਂ ਜ਼ਿਆਦਾ ਅਸਰ ਦੇ ਖਿਆਲਾਂ ਨੂੰ ਚੰਗੇ ਬੁਰੇ ਜਿਹੇ 'ਚ ਬਣਾਉਣ ਵਾਸਤੇ ਸੁਸਾਇਟੀ ਦਾ ਅਸਰ, ਸੰਗਤ ਦਾ ਅਸਰ ਹੈ। ਕਬੀਰ ਮਨ ਪੰਖੀ ਪਿਆ, ਉੱਡ ਉੱਡ ਦਹਿਦ ਸਜਾਏ, ਜੋ ਸੰਗਤ ਕਰੇ ਸੋ ਤੈ ਸੋ ਫਲ। ਇਸ ਕਰਕੇ ਸਤਸੰਗ ਦੁਆਰਾ ਇਸ ਨੂੰ ਸਤ ਦੇ ਪਾਸੇ ਦੀ, ਪਰਮੇਸ਼ੁਰ ਦੇ ਪਾਸੇ ਦੀ ਸੋਝੀ ਪੈਂਦੀ ਹੈ, ਪ੍ਰਸੰਗ ਦੁਆਰਾ ਇਸ ਨੂੰ ਖੁਟਾਈ ਦੀ ਸੋਝੀ ਪੈਂਦੀ। ਜਿਸ ਵਕਤ ਬੱਚਾ ਹੁੰਦਾ ਹੈ ਨਿਆਣਾ, ਇਸ ਨੂੰ ਕੁਛ ਨਹੀਂ ਪਤਾ, ਇਹਦਾ ਕੱਚੇ ਦੁੱਧ ਵਰਗਾ ਹੁੰਦਾ ਹੈ, ਇਹਦਾ ਮਨ ਬਿਲਕੁਲ ਸਫਾ ਹੁੰਦਾ। ਜਿਹੀ ਜੀ ਅੱਗੇ ਸੁਸਾਇਟੀ ਮਿਲਦੀ ਰਹਿੰਦੀ ਹੈ, ਸੰਗਤ ਮਿਲਦੀ ਰਹਿੰਦੀ ਹੈ, ਉਹ ਜਿਹਾ ਇਹਦੇ ਖਿਆਲਾਂ ਦਾ ਢਾਂਚਾ ਟਲਦਾ ਰਹਿੰਦਾ ਹੈ। ਜੇ ਜੇ ਖਿਆਲ ਹੁੰਦੇ ਰਹਿੰਦੇ ਨੇ ਸਰੀਰ ਕਰਕੇ ਵੀ ਉਹੋ ਜਿਹੇ ਕਿਤਾਬ ਹੁੰਦੇ ਰਹਿੰਦੇ ਇਹ ਹੈ। ਸੋ ਇਸ ਕਰਕੇ ਪਹਿਲਾਂ ਜਦੋਂ ਬੱਚੇ ਹੁੰਦੇ, ਤੁਸੀਂ ਆਪ ਹੀ ਦੇਖੋ ਉਹਨਾਂ ਦੇ ਖਿਆਲ ਨਹੀਂ ਚੰਗੇ ਜਾਂ ਬੁਰੇ, ਉਹਨੂੰ ਖਿਆਲ ਹੀ ਖਿਆਲ ਫੁਰਨਾ ਹੈ, ਫੁਰਨੇ ਨਾਲ ਸਰੀਰ ਨਹੀਂ ਚੱਲਣਾ। ਜਿਹੀ ਜੀ ਅੱਗੇ ਸੰਗਤ, ਜਿਹੀ ਜੀ ਵਿੱਦਿਆ ਰਾਹੀਂ ਚਲੋ, ਵਿੱਦਿਆ ਦਾ ਅਸਰ ਪਵੇਗਾ। ਜਿਹੀ ਜੀ ਸੁਸਾਇਟੀ ਕਰੇਗਾ, ਜਿਹੋ ਜਿਹਾ ਲਿਟਰੇਚਰ ਪੜ੍ਹੇਗਾ, ਇਤਿਹਾਸ ਦੇ ਜਿਹੋ ਜਿਹਾ ਖੁਰਾਕ ਹੈ, ਭਾਵੇਂ 10 ਗੱਲਾਂ ਦਾ ਅਸਰ ਪੈਂਦਾ, ਲੇਕਿਨ ਸੰਗਤ ਦਾ ਵਿਸ਼ੇਸ਼ ਅਸਰ ਨਹੀਂ। ਸੋਈਓ ਜਿਹੜੇ ਲੋਕ ਕੋਈ ਸੰਗਤ ਦੁਆਰਾ, ਕੋਈ ਸੰਗਤ ਕਹਿੰਦੇ ਖੋਟੀ ਸੰਗਤ ਨੇ, ਕੋਈ ਸੰਗਤ ਦੁਆਰਾ ਇਹਦੇ ਖੋਟੇ ਖਿਆਲ ਹੋ ਜਾਂਦੇ, ਖੋਟੇ ਖਿਆਲਾਂ ਦਾ ਫਲ ਖੋਟੇ ਕਰਮਾਂ ਵਿੱਚ ਪ੍ਰਵਿਰਤੀ ਹੁੰਦੀ, ਉਹਦਾ ਫਲ ਕੁਸ਼ਟ ਜਾਂ ਦੁੱਖ ਦੀ ਪ੍ਰਾਪਤੀ ਹੈ। ਕਿਉਂਕਿ ਅੰਧ ਧੁੰਦਨੀ ਨਿਰੰਕਾਰ ਦੀ ਸਿੱਟੀ ਰਚੀ ਹੋਈ ਹੈ, ਜਿਹਾ ਜਿਹਾ ਕੋਈ ਕਰਦਾ ਵੈਸਾ ਬਣਦਾ, ਜੈਸਾ ਬੀਜਦਾ ਵੈਸਾ ਬਣਦਾ। ਕਿਸੇ ਕਾਨੂੰਨਾਂ ਦੇ ਮੁਤਾਬਕ, ਜਿਵੇਂ ਕੋਈ ਗਵਰਨਮੈਂਟ ਹੈ ਕਿਸੇ ਕਾਨੂੰਨ ਦੇ ਮੁਤਾਬਕ ਜੰਮੀ, ਜਦੋਂ ਉਹਨਾਂ 'ਚ ਫਰਕ ਪੈ ਜਾਣਾ, ਉਹਨਾਂ ਫਲਨ ਪੈ ਜਾਂਦਾ ਹੁੰਦਾ। ਇਸੇ ਤਰ੍ਹਾਂ ਜਿਤਨੀ ਸ੍ਰਿਸ਼ਟੀ, ਕਰੋੜਾਂ ਹੀ ਬ੍ਰਹਮੰਡ ਹਨ ਪਰਮੇਸ਼ੁਰ ਦੇ, ਅਕਾਲ ਪੁਰਖੀ ਦੇ ਮੋ ਕੋਟ ਕ੍ਰਿਸ਼ਨ ਮਹੇਸ਼, ਕੋਟ ਬ੍ਰਹਮੰਡ ਕੋ ਠਾਕੁਰ ਸਵਾਮੀ, ਸੋ ਇਤਿਹਾਸ 184 ਜੋਨ ਹੈ, 184 ਜੋਨਾਂ ਵਿੱਚੋਂ ਮਨੁੱਖ ਇਨਸਾਨ ਨੂੰ ਅਸ਼ਰਫੁਲ ਮਖਲੂਕਾਤ ਮੰਨਿਆ, ਤਮਾਮ ਜੋਨੀਆਂ ਦਾ ਬਾਦਸ਼ਾਹ ਮੰਨਿਆ ਹੈ। ਇਸ ਧਰਤੀ ਪਰ ਤੇਰੀ ਇਸ਼ਕਦਾਰੀ, ਅਵਰ ਜੋਨ ਸ਼ਰੀਫ ਨਿਹਾਰੀ, ਲੱਖ 84 ਜੋਨ ਸਵਾਈ, ਮਾਨਸਕੋਪੁਰ ਦੀ ਵਡਿਆਈ, ਲੱਖ 84 ਜੋਨ ਵਿੱਚ ਉੱਤਮ ਜਨਮ ਸਨਮਾਨ ਦੇਈ, ਐਸਾ ਫਰਮਾਇਆ ਹੈ। ਤਮਾਮ ਜੋਨੀਆਂ ਦਾ ਬਾਦਸ਼ਾਹ ਦੇਈ ਹੈ। ਆਦਮੀ ਗੁੱਸੇ ਵਿੱਚ ਆ ਕੇ ਕਿਸੇ ਗੱਲ ਵੱਢ ਸਕਦਾ ਹੈ, ਇਹ ਨਹੀਂ ਹੋ ਸਕਦਾ ਵੱਢ ਜਾਏ, ਉਹ ਫੜਿਆ ਜਾਏਗਾ, ਕਾਨੂੰਨ ਦੇ ਮੁਤਾਬਕ ਗੁੱਸਾ ਸਮਝਿਆ ਅਤੇ ਉਸਨੂੰ ਫਾਹੇ ਵਿਚਾੜ ਦੇਗਾ। ਇਸ ਕਰਕੇ ਯਾਨੀ ਕਰਮ ਕਰਨ ਵਿੱਚ ਸੁਤੰਤਰ ਹੈ, ਉਸਦਾ ਫਲ ਭੁਗਤਣ ਵਿੱਚ ਪ੍ਰਤੰਤਰ ਹੈ, ਉਹ ਈਸ਼ਵਰ ਦੇ ਦਿਨ ਕਰਮ ਫਲ ਪ੍ਰਦਾਤਾ ਦੇ ਅਧੀਨ ਹੈ। ਐਸਾ ਸੋ ਕਰਕੇ ਇਉਂ ਇਹ ਕਰਮਾਂ ਦਾ ਫਲ ਜੀਵ ਸੁਖਤਾ ਚਲਾਇਆ। ਬੇਅੰਤ ਜਨਮਾਂ ਦੇ ਵਿੱਚ ਅਨੇਕਾਂ ਨਿਸ਼ਚਿਤ ਜੋਨੀਆਂ ਵਿੱਚ ਫਿਰਦਾ ਫਿਰਦਾ ਕਰੇ ਮਨੁੱਖਾਂ ਦੇ ਉਹਨੂੰ ਪ੍ਰਾਪਤ ਹੈ। ਫਿਰਦੇ ਫਿਰਦੇ ਮਨੁੱਖਾਂ ਦੇ ਹੀ ਮਿਲ ਗਈ ਹੈ। ਫਿਰਦ ਫਿਰਦ ਬਹੁਤੇ ਯੁੱਗ ਹਾਰੇ, ਮਾਨੁਸ਼ ਦੇ ਲਈ ਨਾਨਕ ਕਹਿਤ ਮਿਲਣ ਕੀ ਵਰੀਆ, ਸਿਮਰਤ ਕਹਾਂ ਨਹੀਂ। ਮਨੁੱਖਾਂ ਦੇ ਦੀ ਵਿਸ਼ੇਸ਼ਤਾ ਹੀ ਇਉਂ ਰੱਖੀ ਹੋਰ ਜੋਨੀਆਂ ਨਾਲੋਂ, ਜਿਵੇਂ ਆਮ ਦੁਨੀਆਂ ਦੇ ਵਿੱਚ ਬਾਦਸ਼ਾਹ ਦੀ ਵਿਸ਼ੇਸ਼ਤਾ ਹੀ ਰੱਖੀ ਜਾਂਦੀ ਹੈ। ਬਾਦਸ਼ਾਹ ਆਦਮੀ ਹੁੰਦਾ ਵੈਸੇ ਤਾਂ, ਲੇਕਿਨ ਉਸਨੂੰ ਅਧਿਕਾਰ ਬਹੁਤੇ ਮਿਲੇ ਹੁੰਦੇ। ਇਸੇ ਤਰ੍ਹਾਂ ਸਭ ਜੀਵ ਜਿਤਨੇ ਹਨ, ਪੀੜ੍ਹੀ ਤੋਂ ਲਾ ਕੇ ਭਰਮਾ ਤੱਕ ਜਿਤਨੇ ਵੀ ਹਨ, ਪੰਜਾਂ ਤੱਤਾਂ ਦੇ ਸਰੀਰ ਔਰ ਛੇਵਾਂ ਚੇਤਨ ਸਭ ਵਿੱਚ ਇੱਕੋ ਜਿਹਾ ਹੈ, ਲੇਕਿਨ ਮਨੁੱਖ ਦੇ ਵਿੱਚ ਵਿਸ਼ੇਸ਼ਤਾ ਹੀ ਰੱਖੀ ਗਈ ਹੈ। ਸਦੇ ਇਸ ਨੂੰ ਤਮਾਮ ਜੋਨੀ ਦਾ ਬਾਦਸ਼ਾਹ, ਇਸ ਨੂੰ ਵਿਚਾਰ ਹੈ, ਇਸ ਨੂੰ ਸਮਝ ਹੈ, ਇਸ ਨੂੰ ਅਕਲ ਹੈ, ਇਸ ਨੂੰ ਪਛਾਣ ਹੈ, ਮੈਂ ਕੀ ਹਾਂ, ਕਿੱਥੋਂ ਆਇਆ ਹਾਂ, ਕਾਹਦੇ ਵਾਸਤੇ ਆਇਆ ਹਾਂ, ਮੇਰਾ ਕੀ ਕਰਤੱਵ ਹੈ, ਕਿਸ ਕਰਮ ਦਾ ਫਲ ਕੀ ਹੋਏ, ਇਹ ਵਿਚਾਰ ਇਨਸਾਨ ਨੂੰ ਹੀ ਅਧਿਕਾਰ ਹੈ, ਹੋਰ ਜੋਨੀਆਂ ਨੂੰ ਅਧਿਕਾਰ ਨਹੀਂ। ਭਾਵੇਂ ਉਹਨਾਂ ਨੂੰ ਗਰਮੀ ਸਰਦੀ ਵੀ ਹੈ, ਭੁੱਖ ਪਿਆਸ ਵੀ ਹੈ, ਮੋਹ ਮਮਤਾ ਵੀ ਹੈ, ਲੜਦੀ ਝਗੜਦੀ ਵੀ, ਉਹਨਾਂ ਦੇ ਬੱਚੇ ਵੀ, ਸਭ ਕੁਛ ਹੁੰਦਾ ਹੈ, ਲੇਕਿਨ ਉਹਨਾਂ ਨੂੰ ਇਹ ਵਿਚਾਰਾਂ ਇਹ ਸਮਝ ਨਹੀਂ ਹੈ। ਇਹ ਵਿਚਾਰ ਦੀ ਰੋਸ਼ਨੀ ਇੱਕ ਇਨਸਾਨ ਨੂੰ ਹੀ ਮਿਲੀ ਹੋਈ ਹੈ। ਇਸ ਕਰਕੇ ਇਨਸਾਨੀ ਜਾਮੇ ਵਿੱਚ ਆ ਕੇ ਇਹ ਜੀਵ ਆਤਮਾ ਨੂੰ ਤਮਾਮ ਜੋਨੀਆਂ ਦਾ ਬਾਦਸ਼ਾਹ ਕਥਨ ਕੀਤਾ ਹੈ। ਤਾਂ ਤੇ ਆਓ ਇਉਂ ਛੇ ਕਿਸਮ ਦੀ ਗਤੀ, ਸਰੀਰ ਸਾਰੇ ਦੇਖਦੇ ਨੇ, ਇਸ ਗੱਲ ਵਾਸਤੇ ਪ੍ਰਮਾਣ ਦੇਣ ਦੀ ਲੋੜ ਨਹੀਂ। ਜੋ ਉਪਜਿਓ ਸੋ ਬਿਨ ਸਹਿ ਪਰੋ ਆਜ ਕੇ ਕਾਲ, ਜੋ ਪੈਦਾ ਹੁੰਦਾ ਹੈ ਉਸਨੇ ਬਿਨਸਣਾ ਵੀ, ਸਰੀਰ ਮਾਤਾ ਪਿਤਾ ਤੋਂ ਜਨਮ ਲੈਂਦਾ, ਬਚਪਨ ਪਾਨੀ ਬੁਢਾਪਾ ਆਦਿ ਅਵਸਥਾਵਾਂ ਭੁਗਤ ਕੇ ਮ੍ਰਿਤਯੂ ਹੋ ਜਾਂਦਾ। ਜਾਂ ਕੋਈ ਪਹਿਲੀ ਕੋਈ ਨਿਯਮ ਨਹੀਂ ਵੀ ਸਾਰੀ ਆਯੂ ਕੋਈ ਭੁਗਤੇ, ਕਈ ਮਾਤਾ ਦੇ ਉਧਰ ਵਿੱਚ ਮਰਦੇ ਦੇਖੇ, ਕਈ ਜੰਮਣ ਵੇਲੇ ਮਰਦੇ ਦੇਖੇ, ਕਈ ਕੁਛ ਦਿਨਾਂ ਦੇ ਹੋ ਕੇ, ਕਈ ਕੁਛ ਮਹੀਨਿਆਂ ਦੇ, ਕੋਈ ਬਚਪਨ ਵਿੱਚ, ਕੋਈ ਜਵਾਨੀ ਵਿੱਚ, ਕੋਈ ਬੁਢਾਪਾ, ਯਾਨੀ ਸਾਰੀ ਆਯੂ ਭੁਗਤੇ। ਕਲਯੁੱਗ ਦੇ ਵਿੱਚ ਤਕਰੀਬਨ 100 ਸਾਲ ਦੀ ਆਯੂ ਰੱਖੀ ਹੈ, ਇਹ ਮਰਿਆਦਾ ਰੱਖੀਆਂ ਹੋਈਆਂ। ਪਹਿਲੇ ਸਤਯੁੱਗ ਦੇ ਵੇਲੇ ਲੱਖ ਲੱਖ ਵਰੇ ਦੀ ਆਯੂ ਹੁੰਦੀ ਸੀ, ਤ੍ਰੇਤੇ ਵਿੱਚ 10-10 ਹਜ਼ਾਰ ਵਰਸ਼ ਦੀ ਉਮਰ ਹੁੰਦੀ ਪੁਰਾਣੀ ਹੁੰਦੀ, ਦੁਆਪਰ ਵਿੱਚ 1000-1000 ਵਰੇ ਦੀ ਹੁੰਦੀ। ਕਲਯੁੱਗ ਹੈ, ਇਹਦੇ ਵਿੱਚ 100 ਸਾਲ ਦੀ ਆਯੂ ਰੱਖੀ, ਪਰ ਹੁਣ 5000 ਤੋਂ ਉੱਪਰ ਔਰ 6 ਤੋਂ ਕੁਛ ਕੰਮ ਹੈ ਕਲਯੁੱਗ ਚੱਲ ਰਿਹਾ। ਉਮਰਾਂ ਦਾ ਐਸਟੀਮੇਟ ਦਿਨ ਬ ਦਿਨ ਘੱਟ ਰਿਹਾ। ਕਿਉਂ ਘੱਟ ਰਿਹਾ? ਆਚਾਰ ਆਹਾਰ ਵਿਵਹਾਰ ਦੀ ਜਿਤਨੀ ਦ੍ਰਿਸ਼ਟੀ ਹੋਵੇ ਉਤਨੀ ਆਯੂ ਵੱਧ ਜਾਇਆ ਕਰਦੀ। ਜਿਤਨਾ ਆਚਾਰ ਆਹਾਰ ਵਿਵਹਾਰਾਂ ਵਿੱਚ ਫਰਕ ਪੈ ਜੇ ਉਨੀ ਉਮਰ ਘੱਟ ਜਾਇਆ ਕਰਦੀ। ਇਹ ਸਮੇਂ ਦੇ ਵਿੱਚ ਫਰਕ ਦਿਨ ਬ ਦਿਨ ਪੈ ਰਿਹਾ। ਉਹੀਆਂ ਹੀ ਅੱਛੀਆਂ ਖੁਰਾਕਾਂ ਨਹੀਂ, ਉਹਦੇ 'ਚ ਅੱਛੇ ਸੁਭਾਅ ਨਹੀਂ ਲੋਕਾਂ ਦੇ ਰਹਿ ਗਏ, ਮਨਾਂ ਵਿੱਚ ਰਾਗ ਦੁਆਸ਼ ਬਹੁਤੇ ਹਨ, ਚਿੰਤਾ ਫਿਕਰ ਬਹੁਤੇ ਹਨ, ਹੋਰ ਇਤਿਹਾਸ। ਸੋ ਇਸ ਕਰਕੇ ਤਿੰਨੇ ਗੱਲਾਂ, ਆਚਾਰ ਕੀ ਕੈਰੈਕਟਰ, ਆਹਾਰ ਖੁਰਾਕ ਔਰ ਵਿਹਾਰ, ਨੇਕ ਨੀਅਤੀ ਦਾ ਉਹ ਹੱਜ ਨਹੀਂ ਰਹਿ ਗਏ ਜਿਹੇ ਪਹਿਲੇ ਲੋਕਾਂ ਦੇ ਹੁੰਦੇ ਸਨ। ਸਾਰੀ ਜਾਣ ਨੂੰ ਕਿਤਨਾ ਫਰਕ ਪੈ ਚੁੱਕਾ। ਵੈਸੇ ਕਲਯੁਗ ਦੀ 100 ਸਾਲ ਦੀ ਆਯੂ ਰੱਖੀ ਹੈ, ਅਗਰ ਦਰੁਸਤ ਹੋਵੇ ਸਾਰੀ ਗੱਲ। ਸੋ ਇਉਂ ਕਰਕੇ ਫਿਰ ਆਯੂ ਭੁਗਤ ਕੇ ਰਹਿਣਾ ਕਿਸੇ ਨੇ ਨਹੀਂ। ਬੜੇ ਬੜੇ ਰਾਜੇ ਰਾਣੇ, ਬਾਦਸ਼ਾਹ, ਅਮੀਰ ਗਰੀਬ, ਐਡੇ ਐਡੇ ਸ਼ਕਤੀਵਾਨ ਪੁਰਸ਼ ਵੀ ਜਿਹੜੇ ਦੁਨੀਆਂ 'ਤੇ ਆਏ, ਧਰਤੀ ਨੂੰ ਕਾਗਜ਼ ਵਾਂਗੂ ਲਪੇਟਣ ਸਮਰੱਥ ਹਨ, ਉਹਨਾਂ ਨੂੰ ਵੀ ਜਾਣਾ ਪੈਂਦਾ। ਮਾਰ ਕੇ ਦੇਖੋ, ਇੱਕ ਸ਼ਿਵ ਭਏ, ਇੱਕ ਗਏ, ਇੱਕ ਫਿਰ ਭਏ, ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ, ਬ੍ਰਹਮਾ ਓ ਵਿਸ਼ਨ ਕਹਿਤੇ, ਵੇਰੇ ਓ ਪੁਰਾਣ ਕਹਿਤੇ, ਸਿਮਰ ਸਮੂਨ ਕੇ ਹੋਏ ਹੋਏ ਬਤੈਨ, ਮੋਨ ਦੀ ਮਦਾਰ ਕਹਿਤੇ, ਅਸਨੀ ਕੁਮਾਰ ਕਹਿਤੇ, ਅਨੁਸਾ ਅਵਤਾਰ ਕਹਿਤੇ, ਕਾਲ ਵਸ ਪਏ ਹੈ, ਪੀਰ ਓ ਪੈਗੰਬਰ ਕਹਿਤੇ, ਗਣੇ ਨਾ ਪਰਤ ਕਹਿਤੇ, ਕੁੰਭ ਹੀ ਤੇ ਹੋਏ ਗਏ ਫਿਰ ਕੁੰਭ ਹੀ ਬਣੇ। ਵੱਡੇ ਵੱਡਿਆਂ ਦੀ ਗਿਣਤੀ ਕੀਤੀ, ਸੰਸਾਰ ਮੁਸਾਫਰ ਖਾਨਾ ਹੈ।
ਨਾ ਕਿਸੇ ਦੇ ਕਰਪਾਰ ਕਿਸੇ ਦੀ ਨੱਚੇ ਦੁਨੀਆ ਨਾ ਕਿਸੇ ਕਰਪਾਰ ਕਿਸੇ ਦੀ ਸਾਧਕ ਗ੍ਰਹਿ ਜੋਗੀ ਤਜ ਗਏ ਕਰਬਾਰ ਕਹਾਂ ਸਫਾਈ ਮੀਤ ਹੈ ਦੇਖ ਨੈਣ ਪਸਾਰ ਇੱਕ ਚਾਲ ਇੱਕ ਚਾਲ ਸੇ ਸਭ ਆਪਣੀ ਵਾਰ ਜਿਨ ਪੂਰਾ ਸਤਿ ਸੇਵਿਆ ਸੇ ਅਸਥਿਰ ਹਰ ਦੁਆਰ ਜਾਂ ਨਾਨਕ ਹਰ ਕਾ ਦਾਸ ਹੈ ਰਾਖ ਪੈ ਇਹ ਸੰਸਾਰ ਮ੍ਰਿਤੂ ਮੰਡਲ ਹੈ ਮੌਤ ਦਾ ਮੰਡਲ ਹੈ ਸੋ ਇੱਕ ਵਹਿਰੂ ਤੋਂ ਬਿਨਾਂ ਕੋਈ ਵੀ ਚੀਜ਼ ਅਸਰ ਨਹੀਂ ਅਸੀਂ ਬ੍ਰਹਮਾ ਵਿਸ਼ਨ ਲੋਕ ਵੀ ਕਿਸੇ ਦਿਨ ਵਿਨਾਸ਼ ਹੋ ਜਾਂਦੇ ਹੋਰ ਪਤੀ ਸੋ ਇਉਂ ਕਰਕੇ ਆਓ ਜਦੋਂ ਇਹੋ ਜਿਹੀ ਹਾਲਤ ਹੈ ਸਾਰੀ ਜਾਣਦੇ ਦੁਨੀਆਂ 'ਤੇ ਰਹਿਣਾ ਕਿਸੇ ਨੇ ਮੁਸਾਫਰ ਖਾਨਾ ਜਿਹੜੇ ਤਾਂ ਇਸ ਗੱਲ ਨੂੰ ਯਾਦ ਰੱਖਦੇ ਹਨ ਉਹ ਤਾਂ ਬਹੁਤ ਕੁਛ ਬਣਾ ਲੈਂਦੇ ਹਨ ਜਿਹੜੇ ਭੁੱਲ ਜਾਂਦੇ ਹਨ ਉਹ ਆਪਣਾ ਲੋਕ ਪੁਲੋਕ ਦੋਵੇਂ ਸੁਣ ਕੇ ਸਵਾਲ ਵਿਗਾੜ ਲੈਂਦੇ ਆ ਵੱਡੇ ਵੱਡਿਆਂ ਦੀ ਗਿਣਤੀ ਹਾਂਜੀ ਰਾਮ ਚੰਦਰ ਜੀ ਦਾ ਯੁੱਧ ਹੋ ਰਿਹਾ ਰਾਵਣ ਦੇ ਨਾਲ ਸੋ ਰਾਸ਼ਨ ਮੁੱਕ ਜਾਂਦਾ ਹਨੂੰਮਾਨ ਨੂੰ ਭੇਜਿਆ ਮੈਂ ਹਨੂੰਮਾਨ ਮੇਰੀ ਮੁੰਦੀ ਪੁਰਾਣੇ ਉਹ ਪਹਾੜੀ 'ਤੇ ਪਹੁੰਚ ਉੱਥੇ ਜਾ ਕੇ ਇੱਕ ਬਹੁਤ ਬਿਰਦਾ ਰਹਿੰਦੀ ਹੈ ਉਹ ਤੋਂ ਰਾਸ਼ਨ ਲੈ ਕੇ ਆ ਤਾਂ ਮੇਰੀ ਮੁੰਦੀ ਦਿਖਾ ਦੀ ਨਿਸ਼ਾਨੀ ਦੇ ਤੌਰ 'ਤੇ ਹਨੂੰਮਾਨ ਪਹੁੰਚਿਆ ਜਰਨੈਲ ਸੀ ਫੌਜਾਂ ਪਹੁੰਚਿਆ ਜਿਵੇਂ ਨਿਸ਼ਾਨੀ ਦੱਸੀ ਫੁੱਟਾ ਉਠਾ ਕੇ ਦੇਖਿਆ ਅਤੇ ਬਹੁਤ ਬਿਰ ਚੱਕੀ ਪੀ ਰਹੀ ਹੈ ਜਿਹਦੀਆਂ ਪਿੱਫਣਾਂ ਚਿੱਟੀਆਂ ਗੋਡਿਆਂ ਨੂੰ ਲੱਗ ਰਹੀਆਂ ਸੋ ਉਸਨੂੰ ਜਾ ਕੇ ਹਨੂੰਮਾਨ ਕਹਿੰਦਾ ਮਾਤਾ ਮੈਨੂੰ ਸ਼੍ਰੀ ਰਾਮ ਚੰਦਰ ਜੀ ਨੇ ਭੇਜਿਆ ਆਹ ਨਿਸ਼ਾਨੀ ਦਿੱਤੀ ਮੁੰਦੀ ਦੇਖ ਲੈ ਉਹਨਾਂ ਦੀ ਅਤੇ ਮੈਨੂੰ ਰਾਸ਼ਨ ਲੈਣ ਵਾਸਤੇ ਭੇਜਿਆ ਜੰਗ ਹੋ ਰਿਹਾ ਰਾਸ਼ਨ ਮੁੱਕ ਕੇ ਫੌਜ ਦਾ ਸੋ ਉਹਨੇ ਕਿਹਾ ਉਹ ਸਾਹਮਣੇ ਫੱਟਾ ਉਠਾ ਕੇ ਛਿੱਟ ਦੇ ਫੱਟਾ ਉਠਾ ਕੇ ਜਦੋਂ ਮੁੰਦੀ ਛਿੱਟਣ ਲੱਗੇ ਉਈਆਂ ਉੱਥੇ ਲੱਖਾਂ ਮੁੰਦੀਆਂ ਪਈਆਂ ਹੈਰਾਨ ਹੋ ਕੇ ਪੁੱਛਣ ਲੱਗਿਆ ਮਾਤਾ ਇਹ ਜੀ ਤਾਂ ਬੇਅੰਤ ਪਈਆਂ ਉਹ ਭਰਿਆ ਪਿਆ ਖੂਹ ਸਾਰਾ ਕਹਿਣਗੇ ਹਾਂ ਮੇਰੇ ਦੇਖਦੇ ਦੇਖਦੇ ਰਾਮ ਚੰਦਰ ਨੇ ਇੰਨੇ ਵਾਰੀ ਅਵਤਾਰ ਲਏ ਇਹ ਹਾਲਤਾਂ ਹਨ ਹੁਣ ਆਮ ਦੁਨੀਆਂ ਦੀ ਕਹਿਣੀ ਸੀ ਜਿਹਨੂੰ ਵਿਸ਼ਨੂੰ ਦਾ 14 ਕਿਲਾ ਅਵਤਾਰ ਮੰਨਿਆ ਸੋ ਸੰਸਾਰ ਦੀ ਇਹੋ ਜਿਹੀ ਗਤੀ ਹੈ ਇਹਨੂੰ ਸੱਤ ਜਾਣ ਕੇ ਅਤੇ ਇਹ ਚਿੱਟੀ ਵਾਂਗੂ ਚਿੰਬੜਿਆ ਹੋਣ ਕਰਕੇ ਆਪਣਾ ਜੀਵਨ ਬਰਬਾਦ ਕਰਦੇ ਤੋਂ ਲਾਭ ਨਹੀਂ ਉਠਾ ਰਹੇ ਖਿਆਲ ਕਰੋ ਸਾਧਨ ਦੁਨੀਆਂ ਤੋਂ ਜਾਣਾ ਸਭ ਨੇ ਹੈ ਮਰਨ ਤੋਂ ਬਾਅਦ ਗਤੀ ਇੱਥੇ ਗੁਰੂ ਜੀ ਫਰਮਾਉਂਦੇ ਹਨ 6 ਕਿਸਮ ਦੀ ਗਤੀ ਹੈ ਮੈਂ ਥੋੜ੍ਹਾ ਜਿਹਾ ਮੁਕਤਸਰ ਤੌਰ 'ਤੇ ਇਸ਼ਾਰਨ ਅੱਜ ਕਰਦੀ ਹਾਂ ਸਮੇਂ ਦੇ ਮੁਤਾਬਕ ਪਹਿਲੀ ਪਾਪੀਆਂ ਦੀ ਗਤੀ ਹੈ ਦੂਸਰੀ ਪੁੰਨੀਆਂ ਦੀ ਗਤੀ ਹੈ ਜਿਹੜੇ ਆਪਣੀ ਜ਼ਿੰਦਗੀ ਨੂੰ ਸੰਗਤ ਦੇ ਜ਼ੇਰੇ ਅਸਰ ਪੂਰਾ ਲਿਟਰੇਚਰ ਪੜ੍ਹਨ ਕਰਕੇ ਬੁਰਾਈਆਂ ਵਿੱਚ ਲਗਾਉਂਦੇ ਹਨ ਉਹਨਾਂ ਨੂੰ ਵਕਤੇ ਅਸੀਂ ਜਮਦੂਤ ਲੈਣ ਵਾਸਤੇ ਹੁਣ ਜਮ ਰਾਜਾ ਦੇ ਦੂਤ ਆਉਂਦੇ ਹਨ ਮਾਰਦੇ ਕੁੱਟਦੇ ਧਰਮ ਰਾਜਾ ਦੇ ਪੇਸ਼ ਕਰਦੇ ਹਨ ਉਹਦਾ ਹਿਸਾਬ ਕਿਤਾਬ ਹੋ ਕੇ ਧਰਮ ਰਾਜਾ ਉਹਨਾਂ ਨੂੰ ਜਿਹੋ ਜਿਹੇ ਉਹਨੇ ਨਿਸ਼ਿਧ ਕਨਿਸ਼ਠ ਮੱਧਮ ਉੱਤਮ ਯਾਨੀ ਇਹੋ ਜਿਹੇ ਫਸਟ ਸੈਕਿੰਡ ਥਰਡ ਕਲਾਸ ਦੇ ਬੁਰਾਈਆਂ ਕੀਤੀਆਂ ਹਨ ਉਹੋ ਜਿਹੇ ਨਰਕ ਵੀ ਛਿੱਟਿਆ ਜਾਂਦਾ ਜਿਹਦੀ ਬਾਬ ਦੱਸਿਆ ਜਿਤਨੇ ਨਰਕ ਸਭ ਮਨਮੁਖ ਭੋਗੇ ਗੁਰਮੁਖ ਲੇਪ ਨਾ ਮਾਸਾ ਉਹਨਾਂ ਦੀ ਇਹ ਗਤੀ ਅਤੇ ਨਰਕ ਤੋਂ ਬਾਅਦ 84 ਦਾ ਗੇੜਾ ਦਿੱਤਾ ਜਾਂਦਾ ਹੈ ਫਿਰ ਕਿਤੇ ਮਨੁੱਖਾਂ ਦੇ ਉਹਨੂੰ ਮਿਲਦੀ ਹੈ ਉਹ ਵੀ ਉਹੋ ਜਿਹੇ ਘਰ ਵਿੱਚ ਉਹਦਾ ਜਨਮ ਹੋਏਗਾ ਜਿੱਥੇ ਬਹੁਤ ਤੰਗੀਆਂ ਬਹੁਤ ਤਕਲੀਫਾਂ ਹੋਣ ਇਹ ਦੱਸਿਆ ਮੈਂ ਇਹਨੇ ਥੋੜ੍ਹੇ ਅੱਖਾਂ ਵਿੱਚ ਹੀ ਅਰਜ਼ ਕਰਨਾ ਵਿਸਥਾਰ ਨਾਲ ਤਾਂ ਬਹੁਤ ਵੱਡਾ ਹੋਇਆ ਦੂਸਰੀ ਪੁੰਨੀਆਂ ਦੀ ਗਤੀ ਸਮਝ ਪੁੰਨੀ ਉਹ ਲੋਕ ਹਨ ਜਿਹੜੇ ਪੁੰਨ ਕਰਮ ਕੀਤੇ ਜਾਂਦੇ ਪੁੰਨ ਕਰਮ ਦਾ ਫਲ ਸੁੱਖ ਹੁੰਦਾ ਉਹਨਾਂ ਦੀ ਗਤੀ ਵਕਤੇ ਅਸੀਂ ਉਹਨਾਂ ਨੂੰ ਜਮਦੂਤ ਨਹੀਂ ਲੈਣ ਆਉਂਦੇ ਉਹਨਾਂ ਨੂੰ ਦੇਵਦੂਤ ਬਵਾਨਾ ਵਿੱਚ ਬਿਠਾ ਕੇ ਲੈ ਜਾਂਦੇ ਹਨ। ਪਰ ਪੇਸ਼ੀ ਉਹਨਾਂ ਦੀ ਵੀ ਹੁੰਦੀ ਹੈ, ਪਾਪ ਪੁੰਨ ਜੋ ਬੀਜਦੇ ਸਭ ਧਰਮ ਰਾਜਾ ਕਹਿੰਦਾ, ਹਿਸਾਬ ਕਿਤਾਬ ਉਹਨਾਂ ਦੇ ਵੀ ਹੋਣਾ। ਸੋ ਧਰਮ ਰਾਜਾ ਕਹਿੰਦਾ ਹੈ ਜਿਹੜੇ ਵੇਦ ਸ਼ਾਸਤਰ ਨੂੰ ਨਹੀਂ ਮੰਨਦੇ, ਪਰਮਾਤਮਾ ਨੂੰ ਨਹੀਂ ਮੰਨਦੇ, ਬਾਣੀ ਨੂੰ ਨਹੀਂ ਮੰਨਦੇ, ਰੱਬ ਨੂੰ ਨਹੀਂ ਮੰਨਦੇ, ਉਹਨਾਂ ਦਾ ਵਾਰ ਵਾਰ ਮੈਨੂੰ ਗਲ ਘੁੱਟਣਾ ਪੈਂਦਾ, ਵਾਰ ਵਾਰ ਮੈਨੂੰ ਨਰਕਾਂ ਵਿੱਚ ਸੁੱਟਣਾ ਪੈਂਦਾ ਉਹਨਾਂ ਲੋਕਾਂ ਨੂੰ। ਪਰ ਜਿਹੜੇ ਸਹਿਕਾਮੀ ਪੁਰਸ਼ ਹਨ ਉਹ ਵੀ ਮੇਰੇ ਪੰਜੇ ਤੋਂ ਬਾਹਰ ਨਹੀਂ, ਪਰ ਪ੍ਰਭੂ ਦੇ ਪਿਆਰਿਆਂ ਦਾ ਮੈਂ ਸੇਵਾਦਾਰ ਹਾਂ, ਇਹ ਧਰਮ ਰਾਜਾ ਕਹਿੰਦੇ ਨਿਸ਼ਕੇਤਾਂ ਨੂੰ। ਸੋਇਓਂ ਪੁੰਨੀ ਲੋਕ ਜਿਹੜੇ ਹਨ, ਪੁੰਨ ਕਰਮ ਜਿਹੜੇ ਆਪਣੀ ਜ਼ਿੰਦਗੀ ਪੁੰਨਾਂ ਵਿੱਚ ਬਤੀਤ ਕਰਦੇ, ਜਿਹਨਾਂ ਅਜੇ ਸੰਸਕਾਰ ਪ੍ਰਤੀ ਨੂੰ ਬੁਰਾਈ ਤੋਂ ਡਰਦੇ ਹਨ, ਪੁੰਨਾਂ ਵਿੱਚ ਆਪਣਾ ਜਿੱਥੇ ਤੱਕ ਹੋ ਸਕੇ ਆਪਣਾ ਸਮਾਂ ਗੁਜ਼ਾਰਦੇ ਹਨ, ਉਹਨਾਂ ਨੂੰ ਲੈ ਜਾਂਦੇ ਨੇ ਵਿਵਾਨਾਂ 'ਚ ਬਿਠਾ ਕੇ ਧਰਮ ਰਾਜਾ ਦੇ ਪੇਸ਼ੀ। ਧਰਮ ਰਾਜਾ ਕਹਿੰਦਾ ਪਹਿਲੇ ਨਾਲੋਂ ਤਾਂ ਬਹੁਤ ਅੱਛੇ ਹੋ ਤੁਸੀਂ, ਪਰ ਜਿਸ ਕੰਮ ਵਾਸਤੇ ਭੇਜਿਆ ਸੀ ਉਹ ਕੰਮ ਨਹੀਂ ਕੀਤਾ। ਮਨੁੱਖਾਂ ਦੇ ਕੇ ਪਰਮਾਤਮਾ ਨੇ ਤੁਹਾਨੂੰ ਭੇਜਿਆ ਸੀ, ਉਹ ਕੰਮ ਕੀ? ਉਹ ਹੈ ਤਈ ਪ੍ਰਾਪਤ ਮਾਨੁਖ ਦੇ ਗੁਰੀਆ, ਗੋਬਿੰਦ ਮਿਲ ਕੀ ਹੈ ਤਈ ਵਰੀਆ, ਅਵਰ ਕਾਜ ਤੇ ਕਿਤੇ ਨਾਕਾਮ, ਮਿਲ ਸਾਧ ਸੰਗਤ ਕਰੀਏ। ਪਰਮਾਤਮਾ ਦੇ ਵਾਸਤੇ ਇਹਨੇ ਉਸਦੇ ਮਿਲਣ ਵਾਸਤੇ ਮਾਨੁਖ ਦੇ ਮਿਲੀ ਹੈ ਦਰਸ਼ਨ। ਫਿਰ ਖੈਰ ਧਰਮ ਰਾਜਾ ਉਹਦਾ ਹਿਸਾਬ ਕਿਤਾਬ ਕਰਕੇ ਜਿਹੋ ਜਿਹੇ ਕਿਸੇ ਨੇ ਫਸਟ ਸੈਕਿੰਡ ਥਰਡ ਕਲਾਸ ਦੇ ਪੁੰਨ ਕਰਮ ਕੀਤੇ ਨੇ, ਉਹ ਜਿਹੇ ਪੁੰਨ ਲੋਕਾਂ ਵਿੱਚ ਉੱਥੇ ਜਿਸਮਾਨੀ ਸੁੱਖ ਹੈ, ਸ਼ਾਂਤੀ ਨਹੀਂ ਹੈ ਉੱਥੇ। ਉੱਥੇ ਚਿੰਤਾ ਵੀ ਬਣੀ ਰਹਿੰਦੀ ਹੈ ਔਰ ਸ਼ਾਂਤੀ ਵੀ ਨਹੀਂ ਹੈ, ਫਿਕਰ ਵੀ ਬਣਿਆ ਰਹਿੰਦਾ ਹੈ, ਈਰਖਾ ਵੀ ਬਣੀ, ਤਿੰਨ ਗੱਲਾਂ ਉੱਥੇ ਸਵਰਗ ਵਿੱਚ ਵੀ ਬਣੀਆਂ ਰਹਿੰਦੀਆਂ ਹਨ। ਕਿਉਂ? ਆਪ ਤੋਂ ਵੱਡਿਆਂ ਨੂੰ ਦੇਖ ਕੇ, ਜਿਹੜੇ ਆਪ ਤੋਂ ਜ਼ਿਆਦਾ ਸਕੂਨ ਹੈ ਉਹਨਾਂ ਦੇਖ ਕੇ, ਜਿਹੜੇ ਥੋੜ੍ਹੇ ਸੁਖ ਵਾਲੇ ਉਹਨਾਂ ਦੇਖ ਕੇ ਅਭਿਮਾਨ ਖੁੱਲਦਾ ਹੈ। ਚਿੰਤਾ ਜਦੋਂ ਪੁੰਨ ਛੀਨ ਹੋ ਜਾਂਦੇ ਫਿਰ ਉਹਨੂੰ ਗਰਾਇਆ ਜਾਂਦਾ, ਇਹ ਚਿੰਤਾ ਉਹਨੂੰ ਛੱਡਦੀ ਰਹਿੰਦੀ ਹੈ। ਮਨ ਦੀ ਸ਼ਾਂਤੀ ਉੱਥੇ ਹੈ ਨਹੀਂ, ਜਿਸਮਾਨੀ ਸੁੱਖਾਂ। ਫਿਰ ਇਉਂ ਕਰਕੇ ਜਿੰਨਾ ਉਹਨੇ ਪੁੰਨ ਕੀਤਾ ਉਹਨਾਂ ਭੁੱਲ ਕੇ ਫਿਰ ਉਹਨੂੰ ਉਹਨਾਂ ਪਹਿਲਿਆਂ ਨਾਲੋਂ ਇਹਨੇ 84 ਦਾ ਗੇੜਾ ਨਹੀਂ ਦਿੱਤਾ ਜਾਂਦਾ, ਉਹਨਾਂ ਨੂੰ ਸਿੱਧਾ ਹੀ ਕਿਤੇ ਧਨਾਡਾਂ ਦੇ ਘਰ ਕਿਸੇ ਅਮੀਰ ਕਰਨ ਦੇ ਘਰ ਉਹਨੂੰ ਜਨਮ ਦੇ ਦਿੱਤਾ ਜਾਂਦਾ। ਇਹ ਪੁੰਨੀਆਂ ਦੀ ਗਤੀ ਹੈ, ਉੱਥੋਂ ਆਪਣੀ ਮਰਜ਼ੀ ਹੈ, ਆਪਣੀ ਜੀਵਨ ਨੂੰ ਆਪਣੀ ਵਸਤ ਨੂੰ ਕਹੀ ਜੀ ਉਠਾ ਲਓ। ਸੋ ਤੀਸਰੀ ਗਤੀ ਹੈ ਪ੍ਰਾਣਾਯਾਮੀਆਂ ਦੀ, ਯੋਗਾ ਵਿਆਸੀਆਂ ਦੀ। ਯੋਗਾ ਵਿਆਸੀਆਂ ਦੀ ਪਹੁੰਚ ਬ੍ਰਹਮਾ ਦੇ ਲੋਕ ਤੱਕ, ਬ੍ਰਹਮ ਲੋਕ ਤੱਕ। ਸੋ ਚੌਥੀ ਗਤੀ ਹੈ ਭਗਤਾਂ ਦੀ, ਜਿਹੜੇ ਵਾਹਿਗੁਰੂ ਦੀ ਭਗਤੀ, ਸਰਵਣ ਭਗਤੀ, ਕੀਰਤਨ ਭਗਤੀ, ਸਿਮਰਨ ਭਗਤੀ, ਨਮਸਕਾਰ ਭਗਤੀ, ਅਰਦਾਸ ਭਗਤੀ, ਅਚਨ ਭਗਤੀ, ਦਸਾ ਭਾਵ, ਸਖਾਇਆ ਸਖੀ ਭਾਵ, ਆਤਮ ਨਿਵੇਦਨ, ਨੌ ਕਿਸਮ ਦੀ ਭਗਤੀ ਦੱਸੀ ਹੈ, ਵੈਸੇ ਪ੍ਰੇਮਾ ਭਗਤੀ ਜਾ ਕੇ ਇਹ ਸ਼ਾਮਿਲ ਹੋ ਜਾਂਦੀ ਹੈ। ਉਹ ਭਗਤ ਜਿਹੜੇ ਹਨ ਉਹ ਸੱਚਖੰਡ ਵੈਗੁੰਠ ਤਾਂ ਹੋ ਜਾਂਦੇ ਹਨ, ਪ੍ਰਭੂ ਦੇ ਲੋਕ ਨੂੰ, ਸਾਕਾਰ ਬ੍ਰਹਮ ਦੇ ਲੋਕ ਨੂੰ, ਪਰਮਾਤਮਾ ਦੇ ਲੋਕ ਨੂੰ ਜਾਣਦੇ ਹਨ। ਔਰ ਅੱਗੇ ਬ੍ਰਹਮ ਗਿਆਨੀ ਦੀ ਗਤੀ, ਬ੍ਰਹਮ ਗਿਆਨੀ ਉਹਨੂੰ ਕਹਿੰਦੇ ਜਿਹੜੇ ਪਰਮੇਸ਼ਵਰ ਨੂੰ ਮਿਲੇ ਹੋਏ, ਨਿਰਗੁਣ ਬ੍ਰਹਮ ਦੇ ਵੀ ਜਿਹੜੇ ਲੀਨ ਹੋ ਗਏ ਹਨ। ਸੋ ਉਹਨਾਂ ਦੀ ਗਤੀ, ਉਹਨਾਂ ਦਾ ਕਿਸੇ ਲੋਕ ਨੂੰ ਜਾਣਾ ਨਹੀਂ ਹੁੰਦਾ। ਉਹਨਾਂ ਦੀ ਅਵਸਥਾ ਤਾਂ ਇਹ ਹੁੰਦੀ ਸੀ, ਜੇ ਸਮੁੰਦਰ ਵਿੱਚ ਇੱਕ ਘੜਾ ਪਿਆ ਹੈ, ਅੰਦਰ ਵੀ ਪਾਣੀ ਹੈ, ਬਾਹਰ ਵੀ ਪਾਣੀ ਹੈ, ਉਹ ਘੜੇ ਦੇ ਖੱਪਰ ਨੇ ਅੰਦਰਲਾ ਔਰ ਬਾਹਰਲਾ ਪਾਣੀ ਅਲੈਦਾ ਜਾਂ ਕਰ ਦਿਖਾਇਆ ਹੋਇਆ, ਵਾਸਤਵਿਕ ਅਲੈਦਾ ਨਹੀਂ ਹੈ। ਜਦੋਂ ਘੜੇ ਦਾ ਖੱਪਰ ਟੁੱਟ ਜਾਂਦਾ ਹੈ, ਅੰਦਰਲਾ ਬਾਹਰਲਾ ਪਾਣੀ ਪਹਿਲੇ ਵੀ ਭਾਵੇਂ ਆਪਣਾ ਭੇਦ ਸੀ, ਫਿਰ ਤਾਂ ਦੇਖਣ ਵਾਲਿਆਂ ਨੂੰ ਪ੍ਰਤੀਤ ਹੀ ਨਹੀਂ ਹੁੰਦਾ ਵੀ ਕੁਛ ਅਲੈਦ ਸੀ। ਇਸੀ ਤਰ੍ਹਾਂ ਉਹਨਾਂ ਦੇ ਵਾਸਤੇ ਦੱਸਿਆ ਹੈ, ਸਾਰੇ ਪਰਿਪੂਰਨ ਜਿਹੜਾ ਪਰਮਾਤਮਾ, ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ, ਸਿਮਰਨ ਸੰਸਵਰਤਨ ਨਾਨਕ ਅਗਨਾਥਨ ਜਗਦੀਸ਼ਰ ਹੈ। ਵਾਹਿਗੁਰੂ ਸਾਰੇ ਪਰਿਪੂਰਨ ਹੈ, ਸਮੁੰਦਰ ਦੀਆਂ ਅਗਾਧ ਸਮੁੰਦਰ ਹੈ, ਸਾਰਾ ਕਰੋੜਾਂ ਬ੍ਰਹਮੰਡ ਉਹਦੇ ਵਿੱਚ, ਇਉਂ ਜਿਵੇਂ ਕਰੋੜਾਂ ਲਹਿਰਾਂ ਹੁੰਦੀਆਂ ਹਨ, ਇਹ ਜਿਹੜੇ ਸਰੀਰ ਹਨ ਉਹਦੇ ਵਿੱਚ ਇਉਂ ਜਿਵੇਂ ਬੁਧਬਦੇ ਹੁੰਦੇ ਹਨ, ਛੋਟਾ ਮੋਟਾ ਚੱਕ, ਇਹ ਹਾਲਤ ਹੈ। ਸੋ ਇਸ ਵਾਸਤੇ ਬ੍ਰਹਮ ਗਿਆਨੀ ਦੀ ਗਤੀ ਜਿਹੜੀ ਹੈ ਉਹ ਕਿਤੇ ਜਾਂਦਾ ਆਉਂਦਾ ਨਹੀਂ, ਸਰੀਰ ਰੂਪੀ ਕੜਾ ਟੁੱਟਿਆ, ਜਦੋਂ ਪ੍ਰਭ ਖਤਮ ਹੋਈ ਸੋ ਜੀਵਾਤਮਾ ਪਰਮਾਤਮਾ ਦੇ ਵਿੱਚ ਉਸੇ ਵਕਤ ਲੈ ਹੋ ਜਾਂਦਾ, ਉਹਨਾਂ ਦੀ ਗਤੀ ਇਹੀ ਜੀ। ਉਸ ਤੋਂ ਅਗਲੀ ਇੱਕ ਹੋਰ ਗਤੀ ਹੈ, ਉਹ ਹੈ ਕਾਰਕਾਂ ਦੀ। ਕਾਰਕ ਉਹਨਾਂ ਨੂੰ ਕਹਿੰਦੇ ਜਿਹੜੀਆਂ ਨੂੰ ਬਖਸ਼ੀਆਂ ਹੋਈਆਂ, ਉਹਨਾਂ ਨੂੰ ਕਰਨਾ ਧਰਨਾ ਕੁਛ ਬਾਕੀ ਨਹੀਂ ਹੁੰਦਾ, ਉਹਨਾਂ ਨੂੰ ਪਰਮਾਤਮਾ ਉਹਨਾਂ ਨੂੰ ਵਾਹਿਗੁਰੂ ਦੁਨੀਆਂ ਦੇ ਫਾਇਦੇ ਵਾਸਤੇ ਭੇਜਦਾ ਹੈ। ਸੋ ਉਹ ਦੁਨੀਆਂ ਦੇ ਫਾਇਦੇ ਵਾਸਤੇ ਸਰੀਰ ਉਤਾਰਦੇ ਹਨ, ਉਹਨਾਂ ਦੀ ਬਾਬਤੀ ਕੀ ਹੈ, ਜਨਮ ਮਨ ਦੋ ਮੈਂ ਨਾਹੀਂ, ਜਨ ਪਰਉਪਕਾਰੀ ਖਾਏ, ਜੀਅ ਦਾਨ ਦੇ ਭਗਤੀ ਲੈਣ, ਹਰਸਿਓ ਲੈਣ ਪੀਣਾ। ਉਹਨਾਂ ਦੀ ਮਿਸਾਲ ਇਉਂ ਘੱਟਦੀ ਹੈ ਜਿਵੇਂ ਇੱਕ ਜੇਲਖਾਨਾ ਹੈ, ਜੇਲਖਾਨੇ ਦੇ ਵਿੱਚ ਜਿਤਨੇ ਕੈਦੀ ਹਨ, ਥੋੜ੍ਹੀ ਬਹੁਤੀ ਗਲਤੀ ਦਾ ਫਲ ਮੁਜਰਮ ਹਨ, ਸਜ਼ਾ ਪਾ ਹੈ। ਤੁਸੀਂ ਜੇਲਖਾਨੇ ਦੀ ਚਾਰ ਦੀਵਾਰੀ ਦੇ ਅੰਦਰ ਡਾਕਟਰ ਵੀ ਜਾਂਦਾ ਹੈ, ਡਾਕਟਰ ਕੈਦੀ ਨਹੀਂ, ਡਾਕਟਰ ਮੁਜਰਮ ਨਹੀਂ, ਡਾਕਟਰ ਸੁਤੰਤਰ ਹੈ, ਉਹਨਾਂ ਨੂੰ ਦਵਾਈ ਬੂਟੀ ਦੇਣ ਵਾਸਤੇ ਜਾਂਦਾ ਹੈ। ਇਸੀ ਤਰ੍ਹਾਂ ਸੰਸਾਰ ਜੇਲਖਾਨਾ ਹੈ, ਜਿਤਨੇ ਜੀਵ ਉਹਨੇ ਆਪਣੇ ਕਰਮਾਂ ਦਾ ਫਲ ਭੋਗਣ ਵਾਸਤੇ ਆਉਂਦੇ ਹਨ, ਕਿਸਨੇ ਮੁਜਰਮ ਹਨ, ਉਹ ਰੂਹਾਂ ਜਿਹਨਾਂ ਨੂੰ ਕਾਰਕ ਕਿਹਾ ਜਾਂਦਾ ਹੈ, ਉਹ ਵੀ ਇਸ ਸੰਸਾਰ ਦੇ ਵਿੱਚ ਆਉਂਦੇ ਨੇ। ਉਹਨਾਂ ਦਾ ਪ੍ਰਯੋਜਨ ਹੈ, ਜਿਵੇਂ ਡਾਕਟਰ ਦਵਾਈ ਬੂਟੀ ਦੇ ਕੇ ਉਹਨੂੰ ਸ਼ਿਫਾ ਬਖਸ਼ਣ ਵਾਸਤੇ ਜਾਂਦਾ ਹੈ, ਉਹ ਵੀ ਟੁੱਟੀਆਂ ਰੂਹਾਂ ਨੂੰ ਪਰਮੇਸ਼ਰ ਨਾਲ ਮਿਲਾਉਣ ਵਾਸਤੇ ਆਉਂਦੇ। ਜਿਹੜੇ ਪਰਮੇਸ਼ਰ ਤੋਂ ਵਿਛੜੇ ਹੋਏ ਹਨ ਉਹਨਾਂ ਨੂੰ ਸ਼ਬਦ ਦੇ ਨਾਲ ਵਾਹਿਗੁਰੂ ਨਾਲ ਮਿਲਾਉਣ ਵਾਸਤੇ ਉਹਨਾਂ ਆਉਣ ਦਾ ਪ੍ਰਯੋਜਨ ਹੁੰਦਾ ਹੈ, ਉਹਨਾਂ ਨੂੰ ਕਾਰਕ ਕਿਹਾ ਜਾਂਦਾ ਹੈ। ਹੁਣ 6 ਕਿਸਮ ਦੀ ਗਤੀ ਦੱਸੀ, ਇਹਨਾਂ 6 ਵਿੱਚੋਂ ਹਰ ਇੱਕ अपने अंदर झाती मार सकता है भी मैं किस गति का मालिक हाँ, मैनू की प्राप्त होगी। कम से कम जो होर नहीं पहली गति तो बचना ही चाहिए, वो तो बचो। उच्चिया जीडिया पांच हैं उन्होंने कोशिश करो अच्छी से अच्छी गति प्राप्त की जाए। इतने गुरु अर्जन देव महाराज भगतों की गति दर्शाते हैं, अंतर गुरु आराधना जेबा जप गुरनाओ नेत्री सतगुर पेखना सरणी सुनना गुरनाओ सतगुर से तीरत्या दरगे पाइए शुद्ध और मन एकाग्र करके पाठ सुनाओ जो चाहेगा गुरु नानक देव गुरु मिल जाएगा। ये जदों वचन होया एक भाई गोपाला नाम करके सिख उठता है दोवें हाथ जोड़ के प्रार्थना करते गरीब नवाज आप कृपा करो बल बख्शो ताकत बख्शो ताकि ये सेवा अरदास कर सके। गुरु जी ने उसी मौके चौंकी मंगवाई और विछाई करवाती बाणी का अलव रखने वास्ते। हाँ श्री जपी साहब का पाठ सुना तो उसने पाठ शुरू कर दिता मन में एकाग्र करके और शुद्ध पाठ करेंगे बड़े प्रेम नाल करेंगे पाठ करेंगे। जो श्लोक तक पहुंच गया जिस विच उन्हें कोई कामना नहीं उठाई कोई इच्छा नहीं रखी। गुरु जी ने सोचा इन्हें कोई फुरना नहीं रखिया कोई जिस विच इच्छा नहीं रखी इन्हें की दिता जाए पाठ मन में एकाग्र करके शुद्ध किया। इस उस मौके सोचा और की दईए इसनों दाता ही बना देंगे। ये विचार करके गुरु जी ने सोचा भी श्लोक रहिंदा है हुण जो श्लोक का पाठ हो गया पवन गुरु पाणी दिता बस उस तो बाद इन गुरु नानक की गद्दी का मालिक बना दें वो ताकत सारिया दे देंगे। ये जान के आप जी ने आसन लाया गोडा खड़ा किया भी चाटी उठ के बिठा देंगे ताकत दे देंगे पर उतनी देर में चित विच एक फुरना पैदा हो गया कि वह पंजां घोड़ियां विचों एक घोड़ा तबेले विच खड़ा गुरु जी मैनूं उह दे देण तां एक पासे घोड़ा इच्छा दूजे पासे निश्चित होण करके किड्डी वड्डी दात देण लगे ਭਗਤੀ ਦੋ ਕਿਸਮ ਦੀ, ਇੱਕ ਨਿਸ਼ਕਾਮ ਭਗਤੀ ਹੈ, ਇੱਕ ਸਹਿਕਾਮ ਭਗਤੀ ਹੈ। ਨਿਸ਼ਕਾਮ ਭਗਤੀ ਦਾ ਦਰਜਾ ਬਹੁਤਾ ਵੱਡਾ ਦੱਸਿਆ। ਹਾਂਜੀ, ਪਰਮੇਸ਼ੁਰ ਕਹਿੰਦਾ ਜਿਹੜੇ ਭਗਤੀ ਕਰੀ ਜਾਂਦੇ ਨੇ ਮੇਰੇ ਤੋਂ ਮੰਗਦੇ ਕੁਛ ਨਹੀਂ, ਇੱਛਾ ਕੁਛ ਨਹੀਂ ਰੱਖਦੇ, ਉਹਨਾਂ ਤੋਂ ਮੈਨੂੰ ਡਰ ਲੱਗਦਾ ਖਤ ਐਸਾ। ਸੋ ਇਸ ਕਰਕੇ ਨਿਸ਼ਕਾਮ ਭਗਤੀ ਦਾ ਬਹੁਤਾ ਫਰਕ, ਇਉਂ ਸਮਝ ਲਓ ਨਿਸ਼ਕਾਮ ਅਤੇ ਸਹਿਕਾਮ ਭਗਤੀ 'ਚ ਕਿੰਨਾ ਕੁ ਫਰਕ ਹੈ। ਜਿਵੇਂ ਇੱਕ ਜ਼ਿਮੀਂਦਾਰ ਕੋਈ ਲੈਂਡਲਾਰਡ, ਖੇਤ ਵਿੱਚ ਉਹਦੇ ਨੌਕਰ ਵੀ ਕੰਮ ਕਰਦੇ ਨੇ, ਉਹਦਾ ਲੜਕਾ ਵੀ ਕੰਮ ਕਰਦਾ। ਨੌਕਰਾਂ ਨੇ ਤਨਖਾਹ ਲੈਣੀ ਹੈ, ਲੇਕਿਨ ਉਹਦੇ ਲੜਕੇ ਨੇ ਉਹਦੀ ਪ੍ਰੋਪਰਟੀ ਦਾ ਮਾਲਕ ਬਣਨਾ। ਸੋ ਸਹਿਕਾਮ ਭਗਤੀ, ਕਾਮਨਾ ਸਹਿਤ ਜਿਹੜੀ ਭਗਤੀ ਹੈ ਉਹ ਨੌਕਰਾਂ ਦੀ ਨਹੀਂ ਹੈ, ਨਿਸ਼ਕਾਮ ਭਗਤੀ ਹੈ ਉਹ ਪੁੱਤਰ ਦੀ ਨਹੀਂ ਹੈ। ਇਹਨੇ ਜਿਹੜੇ ਨਿਸ਼ਕਾਮ ਭਗਤ ਨੇ ਪਰਮੇਸ਼ੁਰ ਉਹਨਾਂ ਨੂੰ ਆਪਣੇ ਵਿੱਚ ਲਾ ਲੈਣਾ, ਅਤੇ ਜਿਹੜੇ ਸਹਿਕਾਮ ਕੁਛ ਮੰਗਦੇ ਹਨ ਉਹਨਾਂ ਵਿੱਚ ਕੁਛ ਦੇ ਦਿੰਦੇ। ਨਿਸ਼ਕਾਮ ਭਗਤੀ ਦਾ ਬਹੁਤਾ ਵੱਡਾ ਫਲ ਦੱਸਿਆ ਹੈ। ਇਸ ਕਰਕੇ ਜਿਹੜੇ ਇਹੋ ਜਿਹੇ ਨੇ ਉਹ ਤਾਂ ਕੁਛ ਵੀ ਨਹੀਂ ਮੰਗਦੇ, ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾ ਰਹੇ, ਪ੍ਰਭੂ ਉਹਨਾਂ ਨੂੰ ਆਪਣੇ ਬਣਾ ਲੈਂਦਾ, ਆਪਣੇ ਵਿੱਚ ਅਭੇਦ ਕਰ ਲੈਂਦਾ ਹੈ। ਨਿਸ਼ਕਾਮ ਭਗਤੀ ਦਾ ਬਹੁਤ ਵੱਡਾ ਦਰਜਾ ਦੱਸਿਆ। ਕਹਿਣ ਲੱਗੇ ਇੱਕ ਕੋਈ ਰਾਜਾ ਆਪਣੇ ਬਾਗ ਵਿੱਚ ਟਹਿਲ ਲੱਗੇ, ਮਾਲਣ ਨੇ ਇੱਕ ਹਾਰ ਗੁੱਲ ਕੇ, ਸਿਹਰਾ ਗੁੱਲ ਕੇ ਪੇਸ਼ ਕੀਤਾ, ਨਾਲ ਖਜ਼ਾਨਚੀ ਸੀ ਹੁਕਮ ਕੀਤਾ 5 ਰੁਪਏ ਦੇ ਦੇਣ। ਮਾਲਣ ਨੇ ਜਵਾਬ ਦਿੱਤਾ ਨਹੀਂ ਸਰਕਾਰ, ਹੁਕਮ ਕੀਤਾ 5 ਮੋਹਰਾਂ ਦੇ ਦੇ, ਨਹੀਂ ਸਰਕਾਰ, 50 ਮੋਹਰਾਂ ਦੇ ਦੇ, ਨਹੀਂ ਸਰਕਾਰ, 500 ਮੋਹਰ ਦੇ ਦੇ, ਨਹੀਂ ਸਰਕਾਰ। ਜਦੋਂ ਉਹ ਤਿਆਗ ਕਰੇਂਗੇ, ਅਖੀਰ ਰਾਜਾ ਨੇ ਕਿਹਾ ਇਹ ਮੇਰੀ ਧਰਮ ਦੀ ਭੈਣ ਹੋਈ, ਇਹਦੇ ਵਾਸਤੇ ਬਹੁਤ ਅੱਛਾ ਮਨ ਤਿਆਰ ਹੋ ਜਾਏ, ਕਿਤਨੇ ਪਿੰਡਾਂ ਦੀ ਜਾਇਦਾਦ ਇਸ ਦੇ ਨਾਮ ਹੋ ਜਾਏ। ਇਹਨੇ ਤਿਆਗ ਦਾ ਬਦਲਾ ਕਿਤਨਾ ਵੱਡਾ ਦਰਜਾ, 5 ਰੁਪਿਆਂ 'ਤੇ ਜੇ ਚੁੱਪ ਕਰ ਜਾਂਦੀ ਬਸ ਇੱਦਾਂ ਜ਼ਿਆਦਾ ਕੀ ਮਿਲਣਾ ਸੀ। ਇਹਨੇ ਨਿਸ਼ਕਾਮ ਜਿਹੜੇ ਪੁਰਸ਼ ਨੇ ਉਹਨਾਂ ਦਾ ਦਰਜਾ ਬਹੁਤ ਵੱਡਾ ਦੱਸੇ, ਉਹ ਤਾਂ ਕਿਉਂ ਕੁਛ ਵੀ ਨਹੀਂ ਮੰਗਦਾ।
ਜੀ ਮੈਂ ਰਾਜ ਮੁਕਤ ਨਹੀਂ ਮੰਗਦਾ, ਪ੍ਰੀਤੀ ਤੇਰੇ ਚਰਨਾਂ ਦੀ।
ਚਾਹੁੰਦੇ ਭਗਤੀ ਕਰੀ ਜਾਂਦੇ, ਉਹਦਾ ਬਹੁਤ ਵੱਡਾ ਫਲ ਦੱਸਿਆ ਪ੍ਰਭੂ ਉਹਨਾਂ ਨੂੰ ਇੱਕ ਦਿਨ ਆਪਣੇ ਬਣਾ ਕੇ ਆਪਣੇ ਵਿੱਚ ਹੀ ਮਿਲਾ ਲੈਂਦਾ। ਇੱਕ ਦ੍ਰਿਸ਼ਟਾਂਤ ਹੋਰ ਸੁਣੋ, ਇੱਕ ਰਾਜਾ ਕੋਈ ਆਪਣੇ ਦੇਸ਼ ਨੂੰ ਛੱਡ ਕੇ ਦੂਸਰੀ ਵਿਲਾਇਤ ਨੂੰ ਜਾਂਦਾ। ਉੱਥੋਂ ਵਾਪਸੀ ਦੇ ਸਮੇਂ ਤੋਂ ਕੁਛ ਦਿਨ ਪਹਿਲੇ ਉਹਦੀਆਂ ਕਈ ਰਾਣੀਆਂ ਸਨ, ਸਭ ਨੂੰ ਚਿੱਠੀਆਂ ਲਿਖਵਾਈਆਂ, ਜਿਹਨਾਂ ਵਿੱਚ ਲਿਖਿਆ ਇਹ ਦੇਸ਼ ਦੇ ਵਿੱਚ ਫਲਾਂ ਫਲਾਂ ਚੀਜ਼ ਚੰਗੀ ਹੈ, ਅਸੀਂ ਫਲਾਂ ਤਾਰੀਖ ਨੂੰ ਵਾਪਸ ਆ ਰਹੇ ਹਾਂ, ਜਿਸਨੇ ਜੋ ਕੁਛ ਮੰਗਵਾਉਣਾ ਹੈ ਲਿਖ ਭੇਜੋ, ਲੈਂਦੇ ਆਵਾਂ। ਸੋ ਸਭ ਰਾਣੀਆਂ ਕੋਲ ਚਿੱਠੀਆਂ ਪਹੁੰਚ ਗਈਆਂ, ਕਿਸਨੇ ਲਿਖਿਆ ਸਰਕਾਰ ਮੈਨੂੰ ਆਹ ਲਾਇਆ, ਕਿਸੇ ਨੇ ਲਿਖਿਆ ਮੈਨੂੰ ਆਹ ਲਾਇਆ। ਉਹਨਾਂ ਵਿੱਚ ਪਟਰਾਣੀ ਬੜੀ ਸਿਆਣੀ ਸੀ, ਉਸਨੇ ਇੱਕ ਕਾਗਜ਼ ਲੈ ਕੇ ਉਹਦੇ ਉੱਪਰ ਲਾਲ ਸਿਆਹੀ ਨਾਲ ਸੱਸਾ ਅੱਖਰ ਪਾ ਦਿੱਤਾ, ਹੋਰ ਕੁਛ ਨਹੀਂ ਲਿਖਿਆ, ਲਿਫਾਫੇ ਵਿੱਚ ਬੰਦ ਕਰਕੇ ਲੈਟਰ ਭੇਜ ਦਿੱਤੀ। ਸਭ ਦੀਆਂ ਚਿੱਠੀਆਂ ਮਿਲੀਆਂ, ਰਾਜਾ ਨੇ ਜੋ ਜੋ ਕਿਸੇ ਨੇ ਮੰਗਵਾਇਆ ਉਹ ਚੀਜ਼ਾਂ ਖਰੀਦ ਕਰਵਾ ਕੇ ਪੈਕ ਕਰਵਾ ਲਈਆਂ। ਪਟਰਾਣੀ ਦੀ ਚਿੱਠੀ ਪੜ੍ਹ ਕੇ ਤੈਸ਼ ਵਿੱਚ ਆ ਗਿਆ, ਇਹਨੇ ਮੈਨੂੰ ਮਾਹੌਲ ਕੀਤਾ, ਕੁਛ ਨਹੀਂ ਲਿਖਿਆ, ਇੱਕ ਸੱਸਾ ਅੱਖਰ ਲਾਲ ਸਿਆਹੀ ਨਾਲ। ਖੈਰ ਫਿਰ ਵੀ ਉਸਨੇ ਸੋਚਿਆ ਇਸਦਾ ਕੁਛ ਮਤਲਬ ਹੱਲ ਕਰਨਾ ਚਾਹੀਦਾ। ਵਜ਼ੀਰ ਨੂੰ ਬੁਲਾ ਕੇ ਕਹਿਣ ਲੱਗਾ, ਦੇਖੋ ਆਹ ਸਭ ਦੀਆਂ ਚਿੱਠੀਆਂ ਆਈਆਂ, ਕਿਸੇ ਨੇ ਕੁਛ ਮੰਗਵਾਇਆ, ਕਿਸੇ ਨੇ ਕੁਛ ਮੰਗਵਾਇਆ, ਪਰ ਆਹ ਪਟਰਾਣੀ ਦੀ ਚਿੱਠੀ, ਇਹਨੇ ਕੁਛ ਨਹੀਂ ਹੈ, ਸਿਰਫ ਇੱਕ ਸੱਸਾ ਅੱਖਰ ਲਿਖ ਦਿੱਤਾ, ਇਹਦਾ ਮਤਲਬ ਹੱਲ ਕਰੋ ਕਿਆ। ਵਜ਼ੀਰ ਕਹਿੰਦੇ ਸਰਕਾਰ ਮੈਂ ਸੋਚੂੰਗਾ। ਰਾਤ ਨੂੰ ਜਾ ਕੇ ਸੋਚਿਆ ਵੀ ਪਟਰਾਣੀ ਬੜੀ ਸਿਆਣੀ, ਬੜੀ ਪਤੱਬਰਤਾ, ਪਰਮਾਤਮਾ ਕਦੇ ਰਾਜਾ ਨੂੰ ਮਕੌਲ ਕਰਨ ਵਾਲੀ ਉਹਦਾ ਸਹਾ ਨਹੀਂ, ਇਹਦਾ ਮਤਲਬ ਉਸਨੇ ਕੱਢਿਆ। ਸਰਕਾਰ ਦੂਸਰੇ ਦਿਨ ਜਾ ਕੇ ਕਹਿੰਦਾ ਪਟਰਾਣੀਆਂ 'ਤੇ ਲਿਖਿਆ, ਸਰਕਾਰ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ, ਕਿਉਂਕਿ ਉਹਨੂੰ ਵੀ ਲਿਖਿਆ ਸੀ ਇੱਥੇ ਫਲਾਂ ਫਲਾਂ ਚੀਜ਼ਾਂ ਚੰਗੀਆਂ, ਮੈਨੂੰ ਤਾਂ ਸਿਰਫ ਆਪਦੇ ਦਰਸ਼ਨ 'ਤੇ ਹੀ ਲਾਲਸਾ, ਇਹਦਾ ਇਹ ਮਤਲਬ ਲਾਲ ਸਿਆਹੀ ਦਾ ਲਲਾ ਸੱਸਾ ਅੱਖਰ। ਬੜਾ ਖੁਸ਼ ਹੋਇਆ ਰਾਜਾ, ਆਪਣੇ ਦੇਸ਼ ਪਹੁੰਚ ਗਏ। ਪਹੁੰਚਣ ਸਾਰ ਰਾਜਾ ਪਟਰਾਣੀ ਦੇ ਮਹਿਲਾਂ ਵਿੱਚ ਗਿਆ, ਬਾਕੀ ਦੀਆਂ ਚੀਜ਼ਾਂ ਸਭ ਨੂੰ ਭੇਜ ਦਿੱਤੀਆਂ ਜਿਹੜੀ ਜਿਹੜੀ ਕਿਸੇ ਨੇ ਮੰਗਵਾਈ ਸੀ। ਇੱਕ ਦਿਨ ਗੁਜ਼ਰ ਗਿਆ, ਦੋ ਦਿਨ ਗੁਜ਼ਰ ਗਏ, ਚਾਰ ਦਿਨ ਗੁਜ਼ਰ ਗਏ, ਹਫ਼ਤਾ ਗੁਜ਼ਰ ਗਿਆ। ਉਹਨਾਂ ਦੀਆਂ ਗੋਲੀਆਂ ਆਪ ਬੇਨਤੀਆਂ ਕਰਨ, ਸਰਕਾਰ ਦਰਸ਼ਨ ਦਿਓ, ਦੇਰ ਬਾਅਦ ਆ ਦਰਸ਼ਨ ਦਿਓ। ਉਹ ਜਵਾਬ ਦਿੰਦੇ ਜਿਹੜੀ ਜਿਹੜੀ ਚੀਜ਼ ਜਿਸਨੇ ਮੰਗੀ ਸੀ ਉਹਨਾਂ ਨੂੰ ਮਿਲ ਗਈ, ਮੇਰੀ ਮੰਗ ਤਾਂ ਸਿਰਫ ਪਟਰਾਣੀ ਨੇ ਕੀਤੀ, ਉਹਦੇ ਮਹਿਲ ਵਿੱਚ ਮੈਂ ਚਲਾ ਗਿਆ। ਦ੍ਰਿਸ਼ਟਾਂਤ ਹੈ ਵਾਹਿਗੁਰੂ ਅੰਤਰ ਜਾਮੀ ਰਾਜਾ ਨਰਾਜ, ਜਿਤਨੇ ਭਗਤਨ ਮਾਨਵ ਦੀਆਂ ਰਾਣੀਆਂ ਭਗਤੀ ਕਰਦੀਆਂ ਨੇ, ਜੋ ਕੁਛ ਵੀ ਮੰਗਦਾ ਹੈ ਪਰਮਾਤਮਾ ਦਿੰਦਾ ਹੈ, ਜੋ ਮੰਗੇ ਸੋਈ ਸੋਈ ਪਾਵੇ, ਸੇਵ ਹਰ ਕੇ ਚਰਨ ਰਸਾਇਣ। ਪਰ ਜਿਹੜੇ ਕੁਛ ਨਹੀਂ ਮੰਗਦੇ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਰਦਾ, ਪਰਮੇਸ਼ਰ ਅੰਤਰਜਾਮੀ ਉਹਨਾਂ ਦੇ ਹਿਰਦੇ ਰੂਪੀ ਮਹਿਲ ਵਿੱਚ ਜਾ ਕੇ ਆਪ ਨਿਵਾਸ ਕਰਦਾ, ਯਾਨੀ ਉਹਨਾਂ ਨੂੰ ਆਪਣਾ ਬਣਾ ਲੈਂਦਾ ਹੈ। ਵਿਸ਼ਵਾਸ ਤੇ ਨਿਸ਼ਕਾਮ ਭਗਤੀ ਦਾ ਫਲ ਬਹੁਤਾ ਹੈ। ਧਿਆਨ ਦਿਓ ਭਾਈ ਗੋਪਾਲਾ, ਜਿੰਨੀ ਦੇਰ ਤੱਕ ਉਹਨੇ ਫੁਰਨਾ ਨਹੀਂ ਉਠਾਇਆ, ਗੁਰੂ ਜੀ ਇਤਨਾ ਪ੍ਰਸੰਨ ਹੋਏ ਵੀ ਇਸਨੂੰ ਦੇਣਾ ਕਿ ਇਹਨੂੰ ਦਾਤਾ ਬਣਾਉਣੇ। ਜਿਸ ਵਕਤ ਉਸਦੇ ਚਿੱਤ ਵਿੱਚ ਫੁਰਨਾ ਹੋ ਗਿਆ, ਸਲੋਕ ਬਾਅਦ ਪਹਿਲਾਂ ਕੋਈ ਫੁਰਨਾ ਨਹੀਂ ਸੀ, ਮੈਨੂੰ ਭੋਗ ਉੜਾ ਦੇ ਦੇਣ, ਸਲੋਕ ਦਾ ਭੋਗ ਪੈ ਗਿਆ ਜਿੰਨੀ ਨਾਮ ਤੇ ਆਇਆ। ਗਏ ਮੁਸ਼ਕਤ ਕਾਲ ਨਾਨਕ ਤੇ ਮੁਕਜਲੇ, ਖੇਤੀ ਛੁੱਟੀ ਨਾਲ ਗੁਰੂ ਜੀ ਮੁਸਕਰਾ ਕੇ ਕਹਿਣ ਲੱਗੇ, ਲਿਆ ਦੋ ਭਾਈ ਉਹ ਘੋੜਾ ਤਵੇਲੇ ਵਿੱਚ ਖੜਿਆ ਲੀਨ ਕਰਕੇ ਕਿਸੇ, ਮੈਂ ਤਾਂ ਇਸਨੂੰ ਵੱਡੀ ਦਾਤ ਦੇਣ ਲੱਗਿਆ ਸੀ, ਪਰ ਜਿੰਨੀ ਦੇਰ ਤੱਕ ਨਿਸ਼ਕਾਮ ਸੀ ਨਿਸ਼ਕਾਮ ਸੀ, ਪਰ ਇਸਨੇ ਮੰਗ ਲਿਆ ਉਹ ਦੇ ਦਿਓ, ਉਹ ਵੀ ਘੋੜਾ ਵੀ ਥੋੜ੍ਹਾ ਯਤਨ ਸੀ ਦਵਾ ਲੱਗਦਾ ਸੀ। ਇਉਂ ਕਰਕੇ ਇਹਨੇ ਬਾਣੀ ਦਾ ਮਹੱਤਵ ਗੁਰੂ ਜੀ ਦੱਸਦੇ ਹਨ, ਉਸ ਬਾਣੀ ਨੂੰ ਜਿਹਦੇ ਵਿੱਚ ਬੇਅੰਤ ਤਾਕਤਾਂ ਹਨ, ਬੇਅੰਤ ਸ਼ਕਤੀਆਂ ਹਨ, ਬੇਅੰਤ ਗੁਣ ਹਨ, ਬੇਅੰਤ ਲਾਭ ਹਨ, ਮਨ ਨੂੰ ਠੰਡ ਦੇਣ ਵਾਲੀ ਹੈ, ਸ਼ਾਂਤੀ ਦੇਣ ਵਾਲੀ ਹੈ। ਉਸ ਬਾਣੀ ਨੂੰ ਵਾਰ ਵਾਰ ਗਾਇਨ ਕਰਨ ਦੀ, ਪੜ੍ਹਨ ਦੀ ਔਰ ਵਿਚਾਰਨ ਦੀ ਸਾਨੂੰ ਤਾਕੀਦ ਕਰਦੇ ਨੇ।
ਗੁਰਬਾਣੀ
ਚਿੰਬੜੀਆਂ ਜਿਹਨਾਂ ਨੂੰ ਆਸਾ ਫਿਟਨਾ ਚਿੰਤਾ ਕਰਕੇ ਕਿਹਾ ਜਾਂਦਾ ਹੈ। ਸੋ ਇਸ ਦੇ ਮਨ ਨੂੰ ਹਰ ਵਕਤ ਸਾੜਦੀਆਂ, ਹਰ ਵਕਤ ਤਰਖਾਈ ਜਾਂਦੀਆਂ, ਇਹਨਾਂ ਦੀ ਬਾਤ ਪੁੱਛ ਆਸਾ ਤ੍ਰਿਸ਼ਨਾ ਚਿੰਤਾ। ਸੋ ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਪੁੱਛਿਆ, ਮਹਾਰਾਜ ਆਸਾ ਦਾ ਕੀ ਉਪਾਅ, ਇਹਦਾ ਕੀ ਇਲਾਜ ਹੈ, ਇਹਦੀ ਕੀ ਦਵਾਈ ਹੈ? ਗੁਰੂ ਜੀ ਨੇ ਫਰਮਾਇਆ, ਜਿਹੜੀ ਸਰੀਰਕ ਬਿਮਾਰੀ ਹੁੰਦੀ ਹੈ ਉਹਦਾ ਸਰੀਰਕ ਇਲਾਜ, ਅਸਥੂਲ ਇਲਾਜ ਹੋ ਸਕਦਾ, ਦੁਨਿਆਵੀ ਹਕੀਮਾਂ ਡਾਕਟਰਾਂ ਨੂੰ ਹੋ ਸਕਦਾ, ਲੇਕਿਨ ਇਹ ਮਾਨਸਿਕ ਬਿਮਾਰੀਆਂ, ਮਨ ਦੀਆਂ ਬਿਮਾਰੀਆਂ, ਸੋ ਮਨ ਦੀ ਅਸ਼ਾਂਤੀ ਦਾ ਬਾਇਸ ਆਸਾ ਤ੍ਰਿਸ਼ਨਾ ਚਿੰਤਾ, ਇਹਨਾਂ ਦਾ ਇਲਾਜ ਵੀ ਸੂਖਮ ਹੀ ਹੋਣਾ ਚਾਹੀਦਾ। ਸੂਖਮ ਬਿਮਾਰੀ ਇਲਾਜ ਉਹਦਾ ਸੂਖਮ, ਅਤੇ ਇਹਨਾਂ ਦੀ ਨਿਵਿਰਤੀ ਦਾ ਉਪਾਅ ਸਾਹਿਬਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਆਸਾ ਰੂਪੀ ਲੈਣ ਨੂੰ ਨਾਮ ਰੂਪੀ ਮੰਤਰ ਦੇ ਨਾਲ ਹੀ ਕਾਬੂ ਕਰ ਸਕੀ ਨਾ। ਇਹ ਆਸਾ ਸਭ ਪੂਰੀਆਂ ਵਿੱਚ ਪ੍ਰਭੂ ਸਿਮਰਨ ਦੇ ਬੇਅੰਤ ਭਾਗੇ ਦਰਸਾਏ ਹਨ। ਉਹਨਾਂ ਵਿੱਚ ਇਹ ਵੀ ਪ੍ਰਮਾਣ ਕੀਤਾ ਪਰ ਕੇ ਸਿਮਰਨ ਨਾ ਹੀ ਜਮ ਤਰਾਸਾ, ਪਰ ਕੇ ਸਿਮਰਨ ਪੂਰਨ ਆਸਾ, ਆਸਾ ਦੀ ਨਿਵਿਰਤੀ, ਇਹ ਆਸਾ ਪੂਰੀ ਕਰਨ ਦੇ ਪ੍ਰਭੂ ਨਾਮ ਦਾ ਸਿਮਰਨ। ਗੁਰੂ ਘਰ ਦੇ ਵਿੱਚ ਬਾਣੀ ਦੇ ਸਾਧਨ ਔਰ ਨਾਮ ਦੇ ਸਾਧਨ ਦੋ ਹੀ ਹੁੰਦੇ। ਜਿਤਨੀ ਦੇਰ ਤੱਕ ਘੋੜਾ ਅੜਬ ਹੈ ਉਹਨੂੰ ਸਵਾਰ ਚੱਕਰ ਪਾਉਂਦਾ ਹੈ, ਜਦੋਂ ਉਸਦੀ ਅੜਵਾਈ ਨਿਕਲ ਜਾਂਦੀ ਹੈ ਤੇ ਚੱਕਰ ਜਾਂਦਾ। ਇਸੀ ਤਰ੍ਹਾਂ ਜਿੰਨੀ ਦੇਰ ਤੱਕ ਮਨ ਰੂਪੀ ਘੋੜਾ ਅੜਵਾਈ ਕਰਦਾ ਹੈ ਸਥਿਤ ਨਹੀਂ ਹੁੰਦਾ, ਚੰਚਲਤਾਈ ਜ਼ਿਆਦਾ ਕਰਦਾ, ਇਹਨੂੰ ਬਾਣੀ ਦੇ ਚੱਕਰਾਂ 'ਚ ਪਾਉਂਦੇ। ਜਿਸ ਵਕਤ ਇਹਦੀ ਇਹ ਚੰਚਲਤਾਈ ਨਿਕਲ ਗਈ ਤੇ ਸ਼ਬਦ ਰੂਪੀ ਨੁਕਤੇ 'ਤੇ ਖੜ ਜਾਂਦਾ, ਇਹਨੂੰ ਖੜਾ ਦਿੰਦੇ ਹਾਂ। ਸਹੀਓ ਫਰਮਾਉਂਦੇ ਹਾਂ ਪ੍ਰਭ ਕੇ ਸਿਮਰਨ ਪੂਰਾ ਆਸਾ, ਪ੍ਰਭ ਕੇ ਸਿਮਰਨ ਨਾ ਹੀ ਜਮ ਤਰਾਸਾ। ਪ੍ਰਭੂ ਦੇ ਸਿਮਰਨ ਕਰਕੇ ਜਮਾਂ ਦਾ ਡਰ ਨਹੀਂ ਰਹਿੰਦਾ, ਪ੍ਰਭੂ ਦੇ ਸਿਮਰਨ ਕਰਕੇ ਸਾਰੀਆਂ ਆਸਾਂ ਪੂਰੀਆਂ ਹੁੰਦੀਆਂ। ਫਿਰ ਅਰਜ ਕੀਤੀ ਮਹਾਰਾਜ ਕ੍ਰਿਸ਼ਨਾ ਰੂਪੀ ਲੈਣ ਦਾ ਇਲਾਜ ਵੀ ਦੱਸੋ। ਹਜ਼ੂਰ ਨੇ ਕਿਸੇ ਥਾਂ ਪ੍ਰਮਾਣ ਕੀਤਾ ਪ੍ਰਭ ਕੇ ਸਿਮਰਨ ਕ੍ਰਿਸ਼ਨਾ ਬੁਝਾ, ਪ੍ਰਭ ਕੇ ਸਿਮਰਨ ਸਭ ਕੁਛ ਜੇ ਇਉਂ ਫਰਮਾਉਂਦੇ ਹਨ। ਕ੍ਰਿਸ਼ਨਾ ਬੁਝ ਜਾਂਦੀ ਹੈ ਨਾਮ ਦਾ
ਕਿ ਮਮਤਾ
ਡੇਰਾ ਬੰਦ ਅੰਧ ਕਰੇ ਨਰ ਨਾਰੀ ਹਰ ਹਰ ਭਗਤ ਕਿਰਪਾ ਤਾਰੀ ਸੰਤੋ ਸੁਖ ਵਾ ਸਭ ਥਾਈ ਪਾਵਨ ਪੂਰਨ ਪਰਮੇਸ਼ਰ ਅਭਿਆ ਸੁਣੀ ਜਾਈ ਤੁਸੀਂ ਬਾਣੀ ਆਈ ਤਿੰਨ ਸਗਲੀ ਚਿੰਤਾ ਦੀ ਨਿਵਿਰਤੀ ਦਾ ਪਪਾ ਚਿੰਤਾ ਦੀ ਨਿਵਿਰਤੀ ਦਾ ਇਲਾਜ ਗੁਰੂ ਜੀ ਗੁਰਬਾਣੀ ਦਾ ਪਾਠ ਔਰ ਵਿਚਾਰ ਹੀ ਦੱਸਦੇ ਇਸ ਵਾਸਤੇ ਨਾਮ ਸਿਮਰਨ ਔਰ ਗੁਰਬਾਣੀ ਦਾ ਵਿਚਾਰ ਕੀਰਤਨ ਔਰ ਪਾਠ ਇਹ ਮਾਂ ਮਾਨਸਿਕ ਰੋਗਾਂ ਦਾ ਇਲਾਜ ਅਕੀ ਚਾਰੇ ਪਦਾਰਥਾਂ ਦਾ ਦਾਤਾ ਹੈ ਇਸ ਵਾਸਤੇ ਹੀ ਸਾਨੂੰ ਸਾਹਿਬ ਗੁਰਦਾਸ ਬਾਰ ਬਾਰ ਇਹ ਤਾਕੀਦ ਕਰਨ ਕਹੇ ਨਾਨਕ ਸਦਾ ਗਾਵ ਇਹ ਸੱਜੀ ਗੁਰਬਾਣੀ ਨੂੰ ਜ਼ਿੰਦਗੀ ਦਾ ਹਿੱਸਾ ਬਣਾਓ ਇਸ ਨੂੰ ਆਪਣਾ ਸੁਭਾਵ ਬਣਾਓ ਜਦੋਂ ਇਹ ਸੁਭਾਵ ਬਣ ਜਾਏਗਾ ਜੀਵਨ ਆਨੰਦਮਈ ਹੋ ਜਾਏਗਾ ਜੀਵਨ ਸ਼ਾਂਤਮਈ ਹੋ ਜਾਏਗਾ ਸੁਨਹਿਰੀ ਜ਼ਿੰਦਗੀ ਬਣ ਜਾਏਗੀ ਬਾਕੀ ਸਾਰੇ ਬੁਰੇ ਸੁਭਾਵਾਂ ਨੂੰ ਦੂਰ ਕਰਕੇ ਜਦੋਂ ਬਾਣੀ ਦੇ ਪ੍ਰੇਮ ਵਿੱਚ ਲੱਗ ਗਿਆ ਅੱਛੇ ਸੁਭਾਵ ਦੇਵਤਿਆਂ ਵਾਲੇ ਸੁਭਾਵ ਪੈਦਾ ਕਰਕੇ ਦੈਵੀ ਸੁਭਾਅ ਬਖਸ਼ ਕੇ ਜਿਹਨੇ ਦੈਵੀ ਸੁਭਾਅ ਪੈਦਾ ਹੋ ਗਏ ਪ੍ਰਭੂ ਦੇ ਮਿਲਾਪ ਵਾਸਤੇ ਦੇਰ ਨਹੀਂ ਲੱਗਿਆ ਕਰਦੀ ਵਾਸਤੇ ਅਨੁਵਾਦ ਐਸਾ ਹੀ ਤਾਕੀਦ ਕਰਦੇ ਹਾਂ
ਗੁਰਬਾਣੀ ਗੁਰਬਾਣੀ ਗਾਵੋ ਹੈ।